ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਈ ਹਰ ਸੁਆਮੀ। ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ। ਮੁਖ ਦੇਵ ਹੋ ਹਰ ਨਿਮ ਖਾਤੀ। ਹਰ ਹਰ ਬੂੰਦ ਭਈ ਹਰ ਸੁਆਮੀ। ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ। ਮੁਖ ਦੇਵ ਹੋ ਹਰ ਨਿਮ ਖਾਤੀ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਜੋ ਬਿਨ ਅਮਲ ਅਮਲੀ ਮਰ ਜਾਈ ਹੈ। ਤਿਉਂ ਹਰ ਬਿਨ ਹਮ ਮਰ ਜਾਤੀ। ਰਹਾਉ ਤੁਮ ਹਰ ਸਰਵਰ ਅਤ ਅਗਾਹ। ਹਮ ਲਹਿ ਨਾ ਸਕਹਿ ਅੰਤ ਮਾਤੀ। ਤੂੰ ਪਰੈ ਪਰੈ ਅਪਰੰਪਰ ਸੁਆਮੀ। ਮਿਤ ਜਾਨੋ ਆਪਨ ਗਾਤੀ। ਹਰ ਕੇ ਸੰਤ ਜਨਾ ਹਰ ਜਪਿਓ। ਗੁਰ ਰੰਗ ਚਲੂਲੈ ਰਾਤੀ। ਹਰ ਹਰ ਭਗਤ ਬਣੀ ਅਤ ਸੋਭਾ। ਹਰ ਜਪਿਓ ਊਤਮ ਪਾਤੀ। ਆਪੇ ਠਾਕੁਰ ਆਪੇ ਸੇਵਕ। ਆਪ ਬਣਾਵੈ ਪਾਤੀ। ਨਾਨਕ ਜਨ ਤੁਮਰੀ ਸਰਣਾਏ। ਹਰ ਰਾਖੋ ਲਾਜ ਭਗਾਤੀ। ਆਪੇ ਠਾਕੁਰ ਆਪੇ ਸੇਵਕ। ਆਪ ਬਣਾਵੈ ਪਾਤੀ। ਨਾਨਕ ਜਨ ਤੁਮਰੀ ਸਰਣਾਏ। ਹਰ ਰਾਖੋ ਲਾਜ ਭਗਾਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੂਪੈ ਸੁਆਮੀ। ਮਾਨਸ ਕੀ ਗਤ ਏਹੀ। ਡੰਡੌਤ ਬੰਦਨ ਅਨੇਕ ਵਾਰ। ਸਰਬ ਕਲਾ ਸਮਰਥ। ਡੋਲਨ ਤੇਰਾ ਖੋ ਪ੍ਰਭੂ। ਨਾਨਕ ਦੇ ਕਰ ਹੱਥ। डोलन तेरा खो हो प्रभु, नानक दे कर हथ। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर गुरुद्वारा मंजी साहिब जी विखे आप रोजाना श्री हरिमंदर साहिब अंदर आए गुरु ग्रंथ साहिब जी दे हुक्म रूप जो शब्द बख्शिश मिलदा है उस दी विचार श्रवण कर देखो। अज अमृत वेले सतगुरु गुरु ग्रंथ साहिब महाराज जी ने प्रकाशमान हो जो हुक्म रूप शब्द असानू बख्शिश कीता है राग तनाश्री अंदर चौथे पातशाह सतगुरु गुरु रामदास जी दे पवित्र मुखार बिंद तो ए उचारण कीता होया अमृत बोल है। इस पावन पवित्र हुक्म इस अमृत शब्द अंदर सतगुरु ने पहला बचन तो यह किया है प्रभु कि असी चातरक दी तरह विलल विललाप कर रहे हाँ, आप जी निमख मात्र समा अपने नाम दी बूंद इस चातरक रूप जिज्ञासु दे मुख दे अंदर पा दे हो। दूसरा बचन इस नाल की मिलदा मालक तेरे नाम तो बिना रत्ती पर समा भी नहीं जिया जा सकदा ते हालत ऐसी बन चुकी है कि जिवें अमल खान वाले अमली नू अमल ना मिले ते ओदी हालत तरस जोग हो जांदी है। तेरे नाम तो बिना साडे अंदर दी हालत हुण जीवित रहन वाली नहीं। तीसरा बचन है कि तू अथाह है तू अपरंपर है। चौथा बचन है कि जो परमात्मा दी भगती करन वाले संत जाने उन्हां दे चोले गूढ़े परमात्मा दे नाम रंग विच रंगे गए ने ते उन्हां भगतां दी उन्हां संत जनां दी उन्हां गुरमुखां दी शोभा भी सच्ची है उन्हां दी इज्जत भी बड़ी उच्ची है। अखीर हे परमेश्वर आप कृपा करो आप भगतां दी लाज रखण वाले को तरस करके साडी लाज रख लो। ये है अज दे इस शब्द दा जो विचार अधीन है संखेप जा आरंभक भाव के अज दे शब्द विच गुरु रामदास सानू बख्शिश की कर दे। आओ साध संगत जी भावा इस अमृत बोल दी विचार असी पहला भी एक दिन कर चुके हाँ पर हुक्म ओ सदीव ही नित नवा है। आओ करो बख्शिश गुरु रामदास सच्चे पातशाह ਆਪਣੇ ਸ਼ਬਦ ਦੀ ਕਲਾ ਵਰਤਾਓ। ਆਪ ਤਰਸ ਕਰਕੇ ਮੇਰ ਭਰਿਆ ਹੱਥ ਸੀਸ ਤੇ ਰੱਖੋ। ਪ੍ਰੇਮ ਭਾਵਨਾ, ਅੰਦਰ ਦੀ ਇਕਾਗਰਤਾ ਤੇ ਰਸ ਨਾਲ ਪੂਰਤ ਕਰਕੇ ਸ਼ਬਦ ਦੀ ਵਿਚਾਰ ਕਰਾ ਲਵੋ। ਸਾਧ ਸੰਗਤ ਬਖਸ਼ੋ ਆਸ਼ੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਾਰਬ੍ਰਹਮ ਪਰਮੇਸ਼ਵਰ ਦੇ ਸਨਮੁਖ ਆਪਣੇ ਅੰਦਰ ਦੀ ਬੇਬਲਤਾ, ਬਿਰਹੀ ਅਵਸਥਾ ਨੂੰ ਬਿਆਨ ਕਰਦਿਆਂ ਕਿਹਾ, ਪ੍ਰਭੂ ਅਸੀਂ ਚਾਤਰਕ ਦੀ ਤਰ੍ਹਾਂ ਤੇਰੇ ਦਰ ਤੇ ਪੁਕਾਰ ਕਰ ਰਹੇ ਹਾਂ ਤੇ ਆਪ ਕਿਰਪਾ ਕਰਕੇ ਆਪਣੇ ਨਾਮ ਦੀ ਬੂੰਦ ਸਾਡੇ ਮੁਖ ਦੇ ਵਿੱਚ ਪਾ ਦਿਓ। ਇੱਕ ਤਾਂ ਜੋ ਇਹ ਅੰਮ੍ਰਿਤ ਬਚਨ ਆਰੰਭਕ ਨੇ, ਇਸ ਵਿੱਚ ਵਿਛੋੜੇ ਦੀ ਝਲਕ ਸਾਨੂੰ ਬਹੁਤ ਜ਼ਿਆਦਾ ਪੈਂਦੀ ਹੈ, ਪਰ ਹਕੀਕਤ ਵਿੱਚ ਇਹ ਇਕੱਲਾ ਵਿਛੋੜਾ ਨਹੀਂ, ਕਿਉਂਕਿ ਵਿਛੋੜਾ ਵੀ ਦੋ ਤਰ੍ਹਾਂ ਦਾ ਹੈ। ਇੱਕ ਉਹ ਵਿਛੋੜਾ ਹੈ ਕਿ ਜਿਸ ਦੇ ਅੰਦਰ ਪ੍ਰੇਮ ਨਹੀਂ, ਤੇ ਇੱਕ ਉਹ ਵਿਛੋੜਾ ਕਿ ਜਿਸ ਦੇ ਅੰਦਰ ਪ੍ਰੇਮ ਦੀਆਂ ਝਲਕਾਂ ਪੈਂਦੀਆਂ ਨੇ। ਵਿਛੋੜਾ ਜ਼ਰੂਰ ਹੈ, ਪਰ ਜਿਸ ਦਾ ਵਿਛੋੜਾ ਹੈ ਉਹਦੇ ਪ੍ਰੇਮ ਦੀਆਂ ਤਣਾਵਾਂ ਜਗਿਆਸੂ ਦੇ ਅੰਦਰ ਨੂੰ ਖਿੱਚ ਕੇ ਰੱਖਦੀਆਂ। ਆਰੰਭ ਵਿੱਚ ਅਰਜ਼ ਕਰਨੀ ਹੈ, ਬਹੁਤ ਸਾਰੇ ਲੋਕ ਐਸੇ ਨੇ ਕਿ ਜਿਨ੍ਹਾਂ ਅੰਦਰ ਪਰਮਾਤਮਾ ਦੇ ਵਿਛੋੜੇ ਦਾ ਅਹਿਸਾਸ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਪਰਮਾਤਮਾ ਤੋਂ ਵਿਛੜੇ ਹਾਂ ਜਾਂ ਨਹੀਂ। ਸਾਰੀ ਜ਼ਿੰਦਗੀ ਉਹਨਾਂ ਦੀ ਨਿਕਲ ਜਾਂਦੀ ਏ ਤੇ ਕਦੀ ਵੀ ਮਨ ਵਿੱਚ ਇਹ ਖਿਆਲ ਹੀ ਨਹੀਂ ਉਪਜਦਾ ਕਿ ਸਾਡੇ ਅੰਦਰ ਵੀ ਪਰਮਾਤਮਾ ਦਾ ਵਿਛੋੜਾ ਪੈ ਚੁੱਕਾ ਹੈ। ਜ਼ਿੰਦਗੀ ਲੰਘ ਗਈ ਵਿਛੋੜੇ ਵਿੱਚ ਹੀ। ਇਸੇ ਕਰਕੇ ਹਜ਼ੂਰ ਨੇ 12 ਮਾਹ ਦੇ ਅੰਦਰ ਜਦੋਂ ਵੈਸਾਖ ਦੇ ਮਹੀਨੇ ਵਿੱਚ ਕਿਰਪਾ ਕੀਤੀ ਤੇ ਫਰਮਾਇਓ ਨੇ ਕਿ ਵੈਸਾਖ ਧੀਰਨ ਕਿਉਂ ਵਾਂਢੀਆਂ ਜਿੰਨਾ ਪ੍ਰੇਮ ਵਿਛੋ। ਦੇਖੋ ਤੇ ਦੋ ਸ਼ਬਦ ਨੇ, ਇੱਕ ਵਿਛੋ ਤੇ ਇੱਕ ਪ੍ਰੇਮ। ਕਹਿੰਦੇ ਨੇ ਵੈਸਾਖ ਦੇ ਮਹੀਨੇ ਅੰਦਰ ਉਹਨਾਂ ਜਗਿਆਸੂ ਇਸਤਰੀਆਂ ਨੂੰ ਕਿਵੇਂ ਧੀਰਜ ਮਿਲੇ, ਕਿਹਨਾਂ ਨੂੰ, ਕਿ ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਵਿਛੋੜਾ ਹੀ ਨਹੀਂ। ਫਿਰ ਬੇਨਤੀ ਸਮਝਿਓ, ਇਕੱਲਾ ਵਿਛੋੜਾ ਨਹੀਂ ਕਿਹਾ, ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਅਹਿਸਾਸ ਨਹੀਂ, ਜਿਨ੍ਹਾਂ ਨੂੰ ਅੰਦਰ ਵਿਛੋੜੇ ਦਾ ਅਹਿਸਾਸ ਹੀ ਨਹੀਂ। ਵੈਸਾਖ ਧੀਰਨ ਕਿਉਂ ਵਾਂਢੀਆ ਜਿੰਨਾ ਪ੍ਰੇਮ ਵਿਛੋ। ਹਰ ਸਾਜਨ ਪੁਰਖ ਵਿਸਾਰਕ ਹੈ, ਸਿਰਫ ਅਸੀਂ ਇੱਕ ਪ੍ਰਮਾਣ ਵਜੋਂ ਲਿਆ ਹੈ। ਉੱਥੇ ਪ੍ਰੇਮ ਦਾ ਵਿਛੋੜਾ ਹੈ ਹੀ ਨਹੀਂ, ਉੱਥੇ ਵਿਛੋੜੇ ਦਾ ਅਹਿਸਾਸ ਹੀ ਨਹੀਂ। ਉੱਥੇ ਸੱਜਣ ਭੁੱਲ ਚੁੱਕਾ ਹੈ ਤੇ ਕੇਵਲ ਮਾਇਆ ਨੇ ਆਪਣਾ ਪ੍ਰਭਾਵ ਪਾਇਆ ਹੈ। ਯਾਦ ਰੱਖਿਓ, ਵਿਛੋੜਾ ਇੱਥੇ ਵੀ ਹੈ, ਪਰ ਇਸ ਵਿਛੋੜੇ ਦੇ ਅੰਦਰ ਪ੍ਰੇਮ ਦੀ ਝਲਕ ਹੈ, ਇਸ ਵਿਛੋੜੇ ਦੇ ਅੰਦਰ ਪ੍ਰੇਮ ਦੀਆਂ ਚੀਸਾਂ ਨੇ, ਇਸ ਵਿਛੋੜੇ ਦੇ ਅੰਦਰ ਪ੍ਰੇਮ ਦੀ ਕਸਕ ਹੈ। ਸਤਿਗੁਰੂ ਜੀ ਇਹ ਬਚਨ ਕਰ ਰਹੇ ਨੇ ਕਿ ਤੇਰੇ ਪ੍ਰਭੂ ਨਾਮ ਦਾ ਵਿਛੋੜਾ, ਤੇਰਾ ਵਿਛੋੜਾ ਇਹ ਅਸਹਿ ਹੈ। ਇੱਥੇ ਦਾਸ ਕਬੀਰ ਸਾਹਿਬ ਜੀ ਦਾ ਇੱਕ ਪਵਿੱਤਰ ਸ਼ਲੋਕ ਆਪ ਨਾਲ ਸਾਂਝਾ ਕਰਦਾ ਜਾਵੇ, ਕਿਉਂਕਿ ਸ਼ੁਰੂਆਤ ਅਸੀਂ ਕੀਤੀ ਹੈ ਕਿ ਇਨਸਾਨ ਨੂੰ ਅਹਿਸਾਸ ਹੀ ਨਹੀਂ ਬਹੁ ਗਿਣਤੀ ਵਿੱਚ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹਾਂ। ਕਬੀਰ ਸਾਹਿਬ ਦੇ ਬਚਨ ਨੇ, ਕਹਿੰਦੇ ਨੇ ਰਾਤ ਨੂੰ ਜਦੋਂ ਹਨੇਰਾ ਪਸਰਦਾ ਹੈ ਜਾਂ ਸ਼ਾਮ ਨੂੰ ਸੂਰਜ ਅਸਤ ਹੁੰਦਾ ਹੈ ਤੇ ਦੋ ਪੰਛੀ ਐਸੇ ਨੇ ਕਿ ਜਿਨ੍ਹਾਂ ਦੇ ਅੰਦਰ ਟਿਕਾ ਨਹੀਂ, ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੀਤਾ, ਇੱਕ ਚੱਕਵੀ ਤੇ ਦੂਸਰਾ ਚੱਕਵਾ। ਇਹਨਾਂ ਦਾ ਰਾਤ ਦੇ ਹਨੇਰੇ ਵਿੱਚ ਸੂਰਜ ਦੀ ਗੈਰ ਹਾਜ਼ਰੀ ਵਿੱਚ ਦੋਨਾਂ ਦਾ ਆਪਸ ਵਿੱਚ ਵਿਛੋੜਾ ਪੈ ਜਾਂਦਾ ਹੈ, ਦੋਨਾਂ ਦਾ ਆਪਸ ਵਿੱਚ ਵਿਛੋੜਾ ਪੈਂਦਾ ਹੈ। ਤੇ ਉਸ ਵਕਤ ਸਾਰੀ ਰਾਤ ਨਾ ਚੱਕਵੀ ਤੇ ਨਾ ਚੱਕਵਾ ਇਹ ਚਹਿਨ ਨਾਲ ਨਹੀਂ ਬੈਠਦੇ, ਇਹ ਇੱਕ ਦੂਜੇ ਨੂੰ ਆਵਾਜ਼ਾਂ ਮਾਰਦੇ ਨੇ ਤੇ ਇੱਕ ਦੂਜੇ ਦੀ ਆਵਾਜ਼ ਨੂੰ ਸਾਹਮਣੇ ਰੱਖ ਕੇ ਇਹ ਉਡਾਰੀ ਮਾਰਦੇ ਨੇ। ਪਰ ਕਬੀਰ ਸਾਹਿਬ ਕਹਿੰਦੇ ਨੇ ਦੇਖੋ ਉਹਨਾਂ ਨੂੰ ਘੱਟੋ ਘੱਟ ਵਿਛੋੜੇ ਦਾ ਅਹਿਸਾਸ ਤਾਂ ਹੈ ਕਿ ਅਸੀਂ ਵਿਛੜੇ ਹਾਂ, ਉਹ ਵਿਛੋੜੇ ਦੇ ਅਹਿਸਾਸ ਵਿੱਚ ਇੱਕ ਦੂਜੇ ਨੂੰ ਪੁਕਾਰਦੇ ਨੇ, ਇੱਕ ਦੂਜੇ ਲਈ ਵਿਲਕਦੇ ਨੇ। ਇਹ ਗੱਲ ਵੱਖਰੀ ਕਿ ਇੱਕ ਦੂਜੇ ਦੀ ਆਵਾਜ਼ ਦੀ ਸੇਧ ਨੂੰ ਖੱਬੇ ਸੱਜੇ ਉੱਡੀ ਜਾਂਦੇ ਨੇ ਸਾਰੀ ਰਾਤ। ਪਰ ਮਹਾਰਾਜ ਕਹਿੰਦੇ ਨੇ ਦੇਖੋ ਇੱਕ ਰਾਤ ਵਿਛੋੜੇ ਦਾ ਅਹਿਸਾਸ ਹੋਇਆ, ਸਵੇਰੇ ਸੂਰਜ ਦੀ ਟਿੱਕੀ ਨਿਕਲੀ, ਉਹਨਾਂ ਵਿਛੜਿਆਂ ਹੋਇਆਂ ਦਾ ਰਾਤ ਦਾ ਵਿਛੋੜਾ ਉਹ ਜਿਹੜਾ ਹੈ ਮਿਲਾਪ ਵਿੱਚ ਬਦਲ ਗਿਆ। ਕਹਿੰਦੇ ਨੇ ਬੰਦੇ ਕਿ ਚੱਕਵੀ ਇੱਕ ਰਾਤ ਵਿਛੜੇ ਸਾਰੀ ਰਾਤ ਵਿਲਕਦੀ ਹੈ, ਉਹਦਾ ਤਾਂ ਦਿਨ ਚੜ੍ਹੇ ਮਿਲਾਪ ਹੋ ਜਾਂਦਾ, ਪਰ ਤੈਨੂੰ ਤਾਂ ਕਈ ਜਨਮ ਹੋ ਗਏ ਨੇ ਵਿਛੜਿਆਂ, ਨਾ ਕਦੀ ਤੇਰੇ ਅੰਦਰ ਦਿਨ ਅਹਿਸਾਸ ਪੈਦਾ ਹੋਇਆ ਤੇ ਨਾ ਕਦੀ ਤੇਰੇ ਅੰਦਰ ਵਿਛੋੜੇ ਦਾ ਰਾਤ ਨੂੰ ਅਹਿਸਾਸ ਪੈਦਾ ਹੋਇਆ। ਕਬੀਰ ਸਾਹਿਬ ਦੇ ਬਚਨ ਨੇ ਕਬੀਰ ਚੱਕੀ ਜੋ ਨਿਸ ਬੀਚ ਰਹਿ, ਨਿਸ ਦਾ ਅਰਥ ਰਾਤ, ਜੇ ਚੱਕਵੀ ਰਾਤ ਨੂੰ ਵਿਛੜ ਜਾਏ, ਕਬੀਰ ਚੱਕੀ ਜੋ ਨਿਸ ਬੀਚ ਰਹਿ ਆਏ ਮਿਲੇ ਪ੍ਰਭਾਤ, ਜੋ ਨਰ ਵਿਛੜੇ ਰਾਮ ਸਿਓ ਨਾ ਦਿਨ ਮਿਲੇ ਨਾ ਰਾਤ। ਜਿਹੜੇ ਪਰਮਾਤਮਾ ਤੋਂ ਵਿਛੜੇ ਉਹਨਾਂ ਦੇ ਅੰਦਰ ਨਾ ਦਿਨ ਨਾ ਰਾਤ ਕਦੀ ਵਿਛੋੜੇ ਦਾ ਅਹਿਸਾਸ ਹੀ ਨਹੀਂ। ਇਹ ਜਿਹੜਾ ਅੱਜ ਸ਼ਬਦ ਹੈ ਇਸ ਵਿੱਚ ਚਾਤਰਿਕ ਵਿਛੋੜਾ ਤਾਂ ਸਹਿ ਰਿਹਾ ਹੈ, ਪਰ ਉਹਦੇ ਵਿੱਚ ਪ੍ਰੇਮ ਦੀਆਂ ਚੀਸਾਂ ਨੇ, ਉਹਦੇ ਵਿੱਚ ਪ੍ਰੇਮ ਦੀ ਖਿੱਚ ਹੈ, ਉਹਦੇ ਅੰਦਰ ਪ੍ਰੇਮ ਦੀਆਂ ਤਣਾਵਾਂ ਕੱਚੀਆਂ ਨੇ। ਇਹ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਜਿਸ ਇਨਸਾਨ ਅੰਦਰ ਪ੍ਰਭੂ ਨੂੰ ਮਿਲਣ ਦਾ ਬਿਰਹਾ ਪੈਦਾ ਹੋ ਜਾਵੇ ਜਾਂ ਜਿਹਦੇ ਅੰਦਰ ਵਿਛੋੜੇ ਦਾ ਅਹਿਸਾਸ ਪੈਦਾ ਹੋ ਜਾਵੇ, ਉਹ ਸੱਚ ਇਹ ਵੇ ਕਿ ਵਿਛੋੜੇ ਵਿੱਚ ਆਇਆ ਬੇਬਲਤਾ ਦੇ ਨਾਲ ਚਾਤਰਕ ਦੀ ਤਰ੍ਹਾਂ ਇੱਕ ਦਰਦਮੰਦ ਦੀ ਤਰ੍ਹਾਂ ਪੁਕਾਰਦਾ ਹੈ। ਗੁਰੂ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੈ ਕਿ ਵਿਛੋੜਾ ਸੁਣੈ ਦੁੱਖ ਬਿਨ ਡਿੱਠੇ ਮਰਯੋਧ, ਬਾਝ ਪਿਆਰੇ ਆਪਣੇ ਬਿਰਖੀ ਨਾ ਧੀਰੋਧ, ਕਿ ਆਪਣੇ ਪਿਆਰੇ ਤੋਂ ਬਿਨਾਂ ਉਸ ਬਿਰਖੀ ਦੇ ਅੰਦਰ ਧੀਰਜ ਨਹੀਂ ਆਉਂਦਾ, ਉਹਦੇ ਅੰਦਰ ਟਿਕਾ ਨਹੀਂ ਆਉਂਦਾ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੀ ਭਗਤ ਕਬੀਰ ਸਾਹਿਬ ਜੀ ਦਾ ਸ਼ਲੋਕ ਕਹਿੰਦੇ ਨੇ ਆਮ ਤੌਰ 'ਤੇ ਕਿਸੇ ਆਦਮੀ ਨੂੰ ਸੱਪ ਡੰਗ ਮਾਰ ਜਾਵੇ, ਸਿਰਫ ਅਸੀਂ ਉਦਾਹਰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨੂੰ ਆਧਾਰ ਬਣਾ ਕੇ, ਸੱਪ ਡਸ ਜਾਏ, ਸੱਪ ਡੰਗ ਮਾਰ ਜਾਏ ਅਤੇ ਡਾਕਟਰ ਦੇ ਕੋਲ ਲੈ ਜਾਣ ਅਤੇ ਉਹ ਯਤਨ ਕਰਦਾ ਕਿ ਕਿਸੇ ਢੰਗ ਤਰੀਕੇ ਨਾਲ ਦਵਾਈ ਦੇ ਕੇ ਇਹਨੂੰ ਚੜਿਆ ਹੋਇਆ ਜ਼ਹਿਰ ਉਤਰ ਜਾਏ। ਅਤੇ ਪੁਰਾਣੇ ਸਮੇਂ ਲੋਕ ਕੀ ਕਰਦੇ ਸਨ ਕਿ ਜਿਸ ਨੂੰ ਸੱਪ ਡੰਗ ਮਾਰ ਜਾਣਾ, ਸੱਪ ਨੇ ਡਸ ਜਾਣਾ ਅਤੇ ਉਹ ਗਾਰੜੀ ਮੰਤਰ ਦੇ ਨਾਲ ਉਹਦੇ ਜ਼ਹਿਰ ਨੂੰ ਉਤਾਰਨ ਦਾ ਯਤਨ ਕਰਦੇ ਸਨ। ਕਹਿੰਦੇ ਸੱਪ ਡੰਗ ਮਾਰ ਜਾਏ ਅਤੇ ਮੰਤਰ ਕੋਈ ਅਸਰ ਕਰੇਗਾ, ਗਾਰੂੜੀ ਮੰਤਰ ਨਾਲ ਜ਼ਹਿਰ ਉਤਰ ਸਕਦਾ, ਪਰ ਹਕੀਕਤ ਇਹ ਵੇ ਕਿ ਜਿਹਨੂੰ ਬਿਰਹਾ ਦਾ ਸੱਪ ਡੰਗ ਮਾਰ ਜਾਏ ਉਹਦੇ ਉੱਤੇ ਦੁਨੀਆਂ ਦਾ ਕੋਈ ਮੰਤਰ ਵੀ ਅਸਰ ਨਹੀਂ ਕਰਦਾ। ਸਤਿਗੁਰੂ ਦੇ ਅੰਮ੍ਰਿਤ ਬੋਲ ਨੇ ਕਬੀਰ ਬਿਰਹੋਂ ਪੁਯੰਗਮ ਮਨ ਵਸੈ, ਜੇ ਬਿਰਹਾ ਰੂਪੀ ਸੱਪ ਜਗਿਆਸੂ ਦੇ ਮਨ ਵਿੱਚ ਵਸ ਜਾਵੇ, ਉਹਦੇ ਅੰਦਰ ਧੱਸ ਜਾਏ, ਕਬੀਰ ਬਿਰਹੋਂ ਪੁਯੰਗਮ ਮਨ ਵਸੈ, ਮੰਤ ਨਾ ਮਾਨੇ ਕੋਏ, ਉਹਦੇ ਉੱਤੇ ਕੋਈ ਮੰਤਰ ਅਸਰ ਨਹੀਂ ਕਰਦਾ। ਹੁਣ ਮੰਤਰ ਦਾ ਅਖਰੀ ਅਰਥ ਆਪਾਂ ਆ ਹੀ ਕਰਾਂਗੇ ਨਾ ਕਿ ਕੋਈ ਸ਼ਬਦ ਅਸਰ ਨਹੀਂ ਕਰਦਾ, ਪਰ ਸੱਚ ਇਹ ਵੇ ਕਿ ਜਿਹਦੇ ਅੰਦਰ ਬਿਰਖਾ ਹੈ, ਵਿਛੋੜੇ ਦਾ ਅਹਿਸਾਸ ਹੈ, ਉਹਨੂੰ ਜਿੰਨੀਆਂ ਮਰਜ਼ੀ ਤੁਸੀਂ ਵਰਗ ਲਾਉਣ ਦਾ ਯਤਨ ਕਰੋ, ਉਹਦੇ ਉੱਤੇ ਕੋਈ ਵੀ ਸ਼ਬਦ ਸਾਡਾ ਅਸਰ ਨਹੀਂ ਪਾਉਂਦਾ। ਜੇ ਉਹਨੂੰ ਕਹਿ ਦਈਏ ਤੂੰ ਇਹ ਪੁਕਾਰ ਛੱਡ, ਤੈਨੂੰ ਖਾਣ ਨੂੰ ਕੀਮਤੀ ਭੋਜਨ ਦੇ ਦਿੰਦੇ ਹਾਂ, ਕਿ ਉਹ ਆਪਣੇ ਪਿਆਰੇ ਨੂੰ ਪੁਕਾਰਨ ਦੀ ਥਾਂ 'ਤੇ ਜੀਵ ਦੇ ਚਸਕੇ ਨੂੰ ਸਵੀਕਾਰ ਕਰ ਲਵੇਗਾ? ਜੇ ਉਹਨੂੰ ਕਹੀਏ ਵੀ ਤੈਨੂੰ ਇੱਕ ਸਲਾਹ ਦਿੰਦੇ ਹਾਂ, ਮੰਤਰ ਦਿੰਦੇ ਹਾਂ ਕਿ ਤੂੰ ਇਹ ਵੇਦਨਾ ਭਰੀ ਕੂਕ ਨੂੰ ਛੱਡ, ਆਰਾਮ ਨਾਲ ਤੈਨੂੰ ਪਦਵੀ ਦੇ ਦਿੰਦੇ ਹਾਂ, ਤੂੰ ਪਦਵੀ 'ਤੇ ਸੁੱਖ ਆਰਾਮ ਮਾਣ, ਕਿ ਇੱਕ ਪ੍ਰਭੂ ਬਿਰਹਾ ਦਾ ਕੁੱਠਾ ਹੋਇਆ ਜੀਵ ਸੰਸਾਰੀ ਪਦਵੀ ਨੂੰ ਸਵੀਕਾਰ ਕਰੇਗਾ? ਜੇ ਉਹਨੂੰ ਕਹੀਏ ਤੈਨੂੰ ਤਨ ਢੱਕਣ ਲਈ ਵਸਤਰ ਦੇ ਦੇਣੇ ਆ ਤੇ ਸੱਚ ਏਵੇ, ਉਹ ਕਹੇਗਾ ਮੈਨੂੰ ਪਾਟੀਆਂ ਲੀਰਾਂ ਸਵੀਕਾਰ ਨੇ, ਰੇਸ਼ਮੀ ਕੱਪੜੇ ਨਹੀਂ, ਸਿਰਫ ਇੱਕ ਕੰਮ ਕਰੋ, ਮੈਨੂੰ ਪਾਟੀਆਂ ਲੀਰਾਂ ਵਿੱਚ ਵੀ ਮੇਰੇ ਪਿਆਰੇ ਦਾ ਮਿਲਾਪ ਮੈਨੂੰ ਕਰਾ ਦੇ। ਮੰਤ ਨਾ ਮਾਨੈ ਕੋਈ। ਗੁਰੂ ਸਾਹਿਬ ਦਾ ਇੱਕ ਅੰਮ੍ਰਿਤ ਬੋਲ ਹੈ ਕਿ ਉਹ ਆ ਪ੍ਰੇਮ ਪਿਰੀ, ਉਸ ਪਿਆਰੇ ਦਾ ਪਿਆਰ, ਉਸ ਪਿਆਰੇ ਦੀ ਮੁਹੱਬਤ। ਜੇ ਉਹਨੂੰ ਕਿਸੇ ਨੂੰ ਕਹੀਏ ਧਨ ਪਦਾਰਥ ਸੋਨਾ ਚਾਂਦੀ, ਉਹ ਆ ਪ੍ਰੇਮ ਪਿਰੀ, ਕਣਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ, ਨਾ ਸੋਨਾ ਨਾ ਮੋਤੀ ਨਾ ਹੀਰੇ, ਕੁਛ ਨਹੀਂ ਚਾਹੀਦਾ। ਕਣਕ ਮਾਨਕ ਗਜ ਮੋਤੀਆਂ ਲਾਲਨ ਨਹਿ ਨਾ ਨਹੀਂ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ, ਕਿਛ ਕਿਛ ਨਾ ਚਾਹੀ, ਕੁਛ ਨਹੀਂ ਚਾਹੀਦਾ, ਨਾ ਰਾਜ ਨਾ ਭਾਗ ਨਾ ਦੁਨੀਆਂ ਦੇ ਸਵਾਦ ਪਦਾਰਥ, ਸਿਰਫ ਉਹ ਹਾਂ ਪ੍ਰੇਮ ਪਿਰੀ, ਕੇਵਲ ਪਿਆਰਾ ਮਿਲ ਜਾਏ। ਸਤਿਗੁਰੂ ਕਹਿੰਦੇ ਨੇ ਜਦੋਂ ਫਿਰ ਹੋਰ ਬਿਰਹਾ ਦੀ ਅੱਗ ਭੜਕਦੀ ਹੈ ਅੰਦਰ, ਹੋਰ ਤੇਜ਼ ਹੁੰਦੀ ਹੈ, ਤੇ ਉਹਦੇ ਵਿੱਚ ਜਗਿਆਸੂ ਦੇ ਅੰਦਰ ਦੀ ਕੂਕ, ਇਹਦੇ ਅੰਦਰ ਦੀ ਵੇਦਨਾ, ਇਹਦੇ ਅੰਦਰ ਦੀ ਬੇਬਲਤਾ ਇੰਨੀ ਦਰਦ ਭਰੀ ਨਿਕਲਦੀ ਹੈ ਕਿ ਕਈ ਵਾਰੀ ਉਹਦੇ ਬਿਰਹਾ ਦੀ ਕੂਕ ਨੂੰ ਸੁਣ ਕੇ ਜਿਹੜਾ ਚੁਗਿਰਦੇ ਦਾ ਜਿਤਨਾ ਵੀ ਵਾਤਾਵਰਨ ਹੈ ਉਸ ਉੱਪਰ ਵੀ ਬਿਰਹੀ ਦੀਆਂ ਤਾਂਗਾਂ, ਬਿਰਹੀ ਦੀਆਂ ਕੂਕਾਂ ਅਸਰ ਕਰ ਜਾਂਦੀਆਂ। ਜਿਵੇਂ ਹਜ਼ੂਰ ਦੀ ਬਾਣੀ ਵਿੱਚ ਵੀ ਅਸੀਂ ਇੱਕ ਦੋ ਬਚਨ ਖੋਲ ਲਈਏ ਕਿ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਬਚਨ ਹੈ ਕਿ ਮੈਂ ਰੋਵੰਦੀ ਸਭ ਜਗ ਰੁਨਾ। ਹੁਣ ਉਹ ਬਿਰਹਾ ਦੀ ਤਾਂਗ ਵਿੱਚ ਪਿਆਰੇ ਦੇ ਮਿਲਾਪ ਵਿੱਚ ਉਹਨੂੰ ਮਿਲਣ ਦੀ ਕਸਕ ਲੈ ਕੇ ਰੋਂਦੇ ਪਏ ਨੇ, ਸਮਝਾਉਂਦੇ ਪਏ ਨੇ ਜਗਿਆਸੂ ਦੀ ਹਾਲਤ ਕੀ ਹੈ। ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਵਣੋਂ ਪੰਖੇਰੂ। ਹੁਣ ਜੰਗਲ ਦੇ ਪੰਛੀ ਵੀ ਰੋ ਪਏ, ਜੰਗਲ ਦੀ ਬਨਸਪਤੀ ਨੇ ਵੀ ਵੈਣ ਜਿਵੇਂ ਪਾ ਦਿੱਤੇ। ਇਹਦਾ ਮਤਲਬ ਕਿ ਬਿਰਖਾ ਵਾਲੇ ਖਿਰਦੇ ਦੀ ਨਿਕਲੀ ਕੋਈ ਕੂਕ ਉਹ ਆਪਣੇ ਚੁਗਿਰਦੇ ਦੇ ਉੱਪਰ ਵੀ ਮੁਕੰਮਲ ਤੌਰ 'ਤੇ ਅਸਰ ਪਾ ਦਿੰਦੀ। ਫਿਰ ਆਪਣੇ ਭਾਵ ਨਾਲ ਅਰਦਾਸਾਂ ਕਰਦੇ, ਜਿਵੇਂ ਅੱਜ ਗੁਰੂ ਰਾਮਦਾਸ ਜੀ ਨੇ ਅਰਦਾਸ ਕੀਤੀ, ਮਾਲਕ ਤੂੰ ਆਪਣੇ ਨਾਮ ਦੀ ਬੂੰਦ ਇੱਕ ਨਿਮਖ ਮਾਤਰ ਸਾਡੇ ਮੁੱਖ ਦੇ ਵਿੱਚ ਪਾ ਦੇ। ਹਜ਼ੂਰ ਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ ਕਿ ਬਰਸ ਖੇ ਮੇਘ, ਤੂੰ ਆਪਣੇ ਨਾਮ ਦੀ ਵਰਖਾ ਕਰ ਸਤਿਗੁਰੂ, ਬਰਸ ਮੇਘ ਜੀ ਤਿਲ ਬਿਲਮ ਨਾ ਲਾਓ, ਬਰਸ ਪਿਆਰੇ ਮਨੈ ਸੁਧਾਰੈ, ਹੋਏ ਆਨੰਦ ਸਦਾ ਮਨ ਚਾਓ, ਇੱਕ ਖਿੰਨ ਵੀ ਦੇਰੀ ਨਾ ਲਾ ਮੇਰੇ ਸਤਿਗੁਰੂ, ਮੇਘ ਬਣ ਤੇ ਆਪਣੇ ਦਰੋਂ ਕਰੋ, ਮੈਨੂੰ ਤੂੰ ਇੱਕ ਬੂੰਦ ਦੇ ਦੇ ਆਪਣੇ ਨਾਮ ਦੀ ਤਾਂ ਜੋ ਮੇਰਾ ਅੰਦਰ ਟਿਕ ਜਾਏ। ਆਓ ਅਸੀਂ ਅੱਜ ਇੱਕ ਉਦਾਹਰਨ ਮਨ ਸੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਦੋ ਫਕੀਰ, ਖਵਾਜਾ ਰੋਸ਼ਨ ਕਸ਼ਮੀਰੀ, ਸੈਯਦ ਜਾਨੀ ਸ਼ਾਹ, ਇਹਨਾਂ ਦੋਨਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਰਸੇ। ਤੇ ਇਤਿਹਾਸਕ ਸਾਖੀ ਇਸ ਕਰਕੇ ਕਿ ਇੱਕ ਭਾਵ ਬਣੇ ਕਿ ਜੋ ਕੁਝ ਹਜ਼ੂਰ ਨੇ ਆਪ ਹੰਡਾਇਆ ਹੈ ਇਹ ਜਗਿਆਸੂ ਬਾਣੀ ਪੜ੍ਹਨ ਵਾਲੇ, ਸੰਗਤ ਕਰਨ ਵਾਲੇ, ਉਹਨਾਂ ਦੇ ਉੱਪਰ ਇਹ ਘਟਨਾਵਾਂ, ਇਹ ਅਵਸਥਾਵਾਂ ਵਰਤਦੀਆਂ ਨੇ। ਖਵਾਜਾ ਰੋਸ਼ਨ ਕਸ਼ਮੀਰੀ ਮੁਸਲਮਾਨ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਅੰਦਰ ਇਹ ਰੋਜ਼ ਰਹਿੰਦਾ ਹੈ, ਤੇ ਇਹਦੇ ਮਨ 'ਚ ਆਇਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਘੋੜਿਆਂ ਦੀ ਸੇਵਾ ਹੀ ਮੈਂ ਕਰਨੀ ਸ਼ੁਰੂ ਕਰ ਦਿਆਂ। ਉਹਨੇ ਘੋੜਿਆਂ ਦੀ ਸੇਵਾ ਸ਼ੁਰੂ ਕਰ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਲੈਣ ਦੇ ਲਈ ਦਿਨ ਰਾਤ ਉਹ ਹਜ਼ੂਰ ਦੇ ਹੁਕਮ ਮੰਨਣ ਵਾਸਤੇ ਉਹ ਤਤਪਰ ਤਿਆਰ ਰਹਿੰਦਾ ਹੈ। ਸਤਿਗੁਰੂ ਇੱਕ ਦਿਨ ਘੋੜੇ 'ਤੇ ਅਸਵਾਰ ਹੋਏ ਤੇ ਸਿੱਖ ਇਤਿਹਾਸਕਾਰ ਲਿਖਦਾ ਹੈ ਕਿ ਇਹ ਹਜ਼ੂਰ ਦੇ ਪਿੱਛੇ ਹੀ, ਘੋੜੇ ਦੇ ਪਿੱਛੇ ਹੀ ਦੌੜੀ ਗਿਆ, ਤੇ ਜਦੋਂ ਮਹਾਰਾਜ ਕੁਝ ਦੂਰੀ 'ਤੇ ਜਾ ਕੇ ਰੁਕੇ ਤੇ ਪਿੱਛੇ ਦੇਖਿਓ ਨੇ ਤੇ ਪੁੱਛਿਆ ਖਵਾਜ਼ਾ ਰੋਸ਼ਨ ਕਸ਼ਮੀਰੀ ਨੂੰ ਕਿ ਤੁਸੀਂ ਪਿੱਛੇ ਕਿਵੇਂ? ਕਹਿਣ ਲੱਗੇ ਮਾਲਕ ਸੱਚ ਇਹ ਵੇ ਕਿ ਹੁਣ ਤੇਰੇ ਤੋਂ ਬਿਨਾਂ ਝੱਟ ਨਹੀਂ ਨਿਕਲਦਾ, ਤੇਰੇ ਤੋਂ ਬਿਨਾਂ ਵਕਤ ਨਹੀਂ ਨਿਕਲਦਾ, ਤੇਰੇ ਤੋਂ ਬਿਨਾਂ ਸਮਾਂ ਨਹੀਂ ਲੰਘਦਾ। ਇਤਿਹਾਸ ਕਹਿੰਦੇ ਨੇ ਇਹਨੇ ਇੰਨੀ ਪਿਆਰ ਭਰੀ ਬੇਨਤੀ ਕੀਤੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਘੋੜੇ ਤੋਂ ਉੱਤਰ ਇਹਨੂੰ ਆਪਣੇ ਗਲੇ ਨਾਲ ਲਾ ਲਿਆ। ਹਜ਼ੂਰ ਦੀ ਬਖਸ਼ਿਸ਼ ਮਿਲੀ ਇਹਦੇ ਅੰਦਰ ਅਨਭਵੀ ਗਿਆਨ ਦੇ ਖਜ਼ਾਨੇ ਦਾ ਕਬਾੜ ਖੁੱਲ ਗਿਆ। ਜੋ ਅਸਲ ਮੈਂ ਬੇਨਤੀ ਕਰਨੀ ਹੈ, ਹਜ਼ੂਰ ਦੇ ਕੋਲੋਂ ਲੈ ਕੇ ਰੂਹਾਨੀਅਤ ਭੰਡਾਰਾ ਇਹਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਮਾਓ ਪਿੰਡ ਦੇ ਅੰਦਰ ਅਜੇ ਵੀ ਇਸ ਖਵਾਜਾ ਰਸ਼ ਰੋਸ਼ਨ ਕਸ਼ਮੀਰੀ ਦੀ ਕਬਰ ਹੈ। ਹੁਣ ਇਹਨੂੰ ਇੱਕ ਸਜਦ ਮਿਲਿਆ ਜੋ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਔਲਾਦ ਵਿੱਚੋਂ ਸੀ, ਅਤੇ ਉਸ ਸਜਦ ਦਾ ਨਾਮ ਸੀ ਕਿ ਜਾਨੀ ਸ਼ਾਹ। ਉਹ ਸੈਯਦ ਜਾਨੀ ਸ਼ਾਹ ਉਹ ਵੀ ਪਰਮਾਤਮਾ ਦੀ ਭਾਲ ਵਿੱਚ, ਰੱਬ ਦੇ ਪਿਆਰ ਵਿੱਚ, ਖੁਦਾ ਦੇ ਵਸਲ ਦੀ ਖਾਤਰ ਕਈ ਥਾਵਾਂ 'ਤੇ ਉਹ ਜਾ ਚੁੱਕਾ ਸੀ, ਪਰ ਉਹਦੇ ਅੰਦਰ ਨੂੰ ਸਕੂਨ ਨਹੀਂ ਮਿਲਿਆ, ਅੰਦਰ ਨੂੰ ਟਿਕਾ ਨਹੀਂ ਮਿਲਿਆ। ਕਹਿੰਦੇ ਨੇ ਉਹ ਸੈਯਦ ਜਾਨੀ ਸ਼ਾਹ ਇੱਕ ਦਿਨ ਖਵਾਜਾ ਰੋਸ਼ਨ ਕਸ਼ਮੀਰੀ ਨੂੰ ਮਿਲ ਪਿਆ। ਉਹਨੇ ਪੁੱਛਿਆ ਵੀ ਤੇਰੀ ਹਾਲਤ ਆ ਕਿਹੋ ਜਿਹੀ ਬਣੀ ਹੈ ਦੀਵਾਨਿਆਂ ਵਾਲੀ। ਉਹ ਕਹਿੰਦਾ ਸੱਚ ਇਹ ਵੇ ਕਿ ਮੇਰੇ ਅੰਦਰ ਰੱਬ ਨੂੰ, ਅੱਲਾ ਨੂੰ ਮਿਲਣ ਦੀ ਇੱਕ ਤਾਂਘ ਪੈਦਾ ਹੋਈ ਸੀ, ਅਜੇ ਵੀ ਉਹ ਲੱਟ ਲੱਟ ਕਰਕੇ ਬਲ ਰਹੀ ਹੈ, ਪਰ ਮੈਨੂੰ ਕਿਤੋਂ ਸਕੂਨ ਨਹੀਂ ਮਿਲਿਆ, ਮੈਨੂੰ ਪ੍ਰਾਪਤੀ ਨਹੀਂ ਹੋਈ। ਸਾਧਨਾ ਯਤਨ ਮੈਂ ਬਹੁਤ ਕੀਤੇ, ਪਰ ਮੇਰੇ ਅੰਦਰ ਨੂੰ ਸਕੂਨ ਨਹੀਂ। ਪਰ ਮੈਂ ਤੈਨੂੰ ਦੇਖਣਾ ਕਿ ਤੇਰੇ ਅੰਦਰ ਟਿਕਾ, ਤੇਰੇ ਅੰਦਰ ਰਸ, ਅਤੇ ਤੇਰੇ ਚਿਹਰੇ ਤੋਂ ਮਹਿਸੂਸ ਹੁੰਦਾ ਹੈ ਕਿ ਤੇਰੇ ਅੰਦਰ ਅੱਲਾ ਦੀ ਕਿਰਪਾ, ਉਹਦੀ ਨਦਰ, ਉਹਦੀ ਬਖਸ਼ਿਸ਼ ਵਰਦੀ ਹੈ। ਅਤੇ ਇੱਕ ਅਰਜ਼ ਕਰਾਂ ਸਾਧ ਸੰਗਤ ਕਿ ਜਦੋਂ ਕੋਈ ਭਰਿਆ ਹੋਇਆ ਭਾਂਡਾ ਮਿਲ ਜਾਏ ਜਾਂ ਭਿੱਜਿਆ ਹੋਇਆ ਅੰਦਰ ਮਿਲ ਜਾਏ ਕੋਈ ਗੁਰਮੁਖ ਪਿਆਰਾ, ਉਹਦੀ ਸੰਗਤ ਵੀ ਬੰਦੇ ਦੇ ਅੰਦਰ ਇੱਕ ਚਾਹ ਪੈਦਾ ਕਰ ਦਿੰਦੀ ਹੈ ਕਿ ਕਿਸੇ ਢੰਗ ਤਰੀਕੇ ਦੇ ਨਾਲ ਮੇਰੇ ਅੰਦਰ ਵੀ ਆ ਬਖਸ਼ਿਸ਼ ਮਿਲ ਜਾਏ ਜਿਹੜੀ ਇਸ ਜਗਿਆਸੂ ਨੂੰ ਮਿਲੀ ਹੋਈ। ਜਦੋਂ ਕਿਸੇ ਰੰਗ ਰਤੜੇ ਨੂੰ ਕੋਈ ਦੇਖਦਾ ਹੈ, ਅੰਦਰ ਉਹਦੀ ਸੰਗਤ ਕਰਕੇ ਚਾਹ ਉਮਾ ਬਣਦਾ ਹੈ। ਇਸੇ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਦਾ ਇੱਕ ਅੰਮ੍ਰਿਤ ਬੋਲ ਹੈ ਕਿ ਯਾਰ ਵੇ ਪ੍ਰੈ ਖੱਬੇ ਸਖੀਆਂ ਮੂੰਹ ਕਹੀ ਨਾ ਜਹੀਆ, ਯਾਰ ਵੇ ਹਿੱਕ ਡੂਹੀ ਕਚਾੜੇ ਹਉ ਕਿਸ ਚਤਹੀਆ, ਹਿੱਕ ਡੂਹੀ ਕਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਤਿਨਾ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਸਿਰਫ ਉਹਨਾਂ ਨੂੰ ਦੇਖ ਕੇ ਮਨ ਵਿੱਚ ਚਾਹ ਪੈਦਾ ਹੋ ਜਾਂਦਾ ਹੈ, ਤਿਨਾ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ, ਜਿੰਨੀ ਮੈਂਡਾ ਲਾਲ ਰਿਝਾਇਆ, ਹਉ ਤਿਸ ਆਗੈ ਮਨ ਡੇਹੀਆਂ, ਨਾਨਕ ਕਹਿ ਸੁਣ ਬਿਨੋ ਸੁਹਾਗਣ, ਮੂੰਹ ਦੱਸ ਦਿਖਾ ਫਿਰ ਕਹੀਆ। ਕਿ ਹੇ ਸੁਹਾਗਣ, ਹੇ ਗੁਰਮੁਖ ਜਨ, ਤੇਰੇ ਅੱਗੇ ਅਰਦਾਸ ਕਰਨਾ ਕਿ ਮੈਂ ਤੈਨੂੰ ਦੇਖ ਕੇ ਇੱਕ ਚਾਹ ਬਣਾ ਬੈਠਾ ਕਿ ਮੈਨੂੰ ਵੀ ਉਹ ਬਖਸ਼ਿਸ਼ ਮਿਲ ਜਾਏ ਜੋ ਤੇਰੇ ਕੋਲ, ਪਰ ਮੈਨੂੰ ਦੱਸ ਪਿਆਰਾ ਕਿਵੇਂ ਮਿਲਦਾ, ਮੈਂ ਆਪਣਾ ਮਨ ਤੇਰੇ ਤੋਂ ਕੁਰਬਾਨ ਕਰਾਂ। ਇਹ ਗੱਲ ਖਵਾਜਾ ਰੋਸ਼ਨ ਕਸ਼ਮੀਰੀ ਨੂੰ ਸੈਯਦ ਜਾਨੀ ਸ਼ਾਹ ਨੇ ਕਹੀ ਕਿ ਦੇਖ ਤੇਰੇ ਕੋਲ ਬੈਠ ਕੇ ਸੁੱਖ ਮਿਲਿਆ, ਪਰ ਜਿਹੜੀ ਤੂੰ ਖਜ਼ਾਨੇ ਤੱਕ ਪਹੁੰਚਿਆ ਮੈਨੂੰ ਕਿਵੇਂ ਮਿਲ ਸਕਦਾ ਹੈ, ਮੈਂ ਤਾਂ ਬੜੀਆਂ ਥਾਵਾਂ 'ਤੇ ਗਿਆ। ਉਸ ਵਕਤ ਖਵਾਜਾ ਰੋਸ਼ਨ ਕਸ਼ਮੀਰੀ ਨੇ ਇਹ ਸ਼ਬਦ ਕਹੇ ਸਨ ਕਿ ਸੈਯਦ ਜਾਨੀ ਸ਼ਾਹ, ਜੇ ਆਪਣੇ ਅੰਦਰੋਂ ਇਸ ਦਰਦ ਨੂੰ, ਇਸ ਬਿਰਖਾ ਦੇ ਫੁੱਲ ਨੂੰ ਫਲ ਰੂਪ ਦੇਖਣਾ ਚਾਹੁੰਦਾ ਹੈ, ਤੇ ਇੱਕ ਕੰਮ ਕਰ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਿਸ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਦੇ ਧਾਰਨੀ, ਮੀਰੀ ਤੇ ਪੀਰੀ ਦੇ ਮਾਲਕ, ਉਹਨਾਂ ਦੇ ਚਰਨਾਂ ਵਿੱਚ ਚਲਾ ਜਾ, ਯਾਦ ਰੱਖੀ ਉਹਨਾਂ ਕੋਲ ਪਹੁੰਚੇਗਾ। ਜਿਹੜੀ ਤੇਰੇ ਅੰਦਰ ਦੀ ਜਗਿਆਸਾ, ਤੇਰੇ ਅੰਦਰ ਦੀ ਭੁੱਖ ਹੈ, ਮੈਨੂੰ ਪੂਰਾ ਯਕੀਨ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਤੇਰੇ ਅੰਦਰ ਦੀ ਭੁੱਖ ਦੀ ਪੂਰਤੀ ਜ਼ਰੂਰ ਕਰਨਗੇ। ਜਦੋਂ ਉਹਨੇ ਕਿਹਾ ਵੀ ਉਹ ਦੋ ਕਿਰਪਾਨਾਂ ਵਾਲੇ ਇਹ ਸ਼ਬਦ ਕਹਿ, ਤੇ ਖਵਾਜ਼ਾ ਰੋਸ਼ਨ ਕਸ਼ਮੀਰੀ ਨੇ ਕਿਹਾ ਭਰਮ ਨਾ ਜਾਈ, ਭੁਲੇਖੇ ਵਿੱਚ ਨਾ ਪੈ ਜਾਈ, ਤੇ ਇੰਨੇ ਸਿਦਕ, ਇੰਨੀ ਦ੍ਰਿੜਤਾ ਨਾਲ ਉਹਨਾਂ ਦੇ ਚਰਨਾਂ ਵਿੱਚ ਬੈਠੀ, ਭਾਵੇਂ ਉਹ ਤੈਨੂੰ ਧੱਕੇ ਮਾਰਨ ਤੇ ਭਾਵੇਂ ਤੈਨੂੰ ਉਹ ਆਪਣੇ ਕੋਲੋਂ ਕੰਢ ਉੱਤੇ ਥਾਪੜਾ ਦੇ ਦੇ, ਜੇ ਉਹ ਧੱਕਾ ਮਾਰਨ ਤਾਂ ਵੀ ਜਰ ਲਈ, ਜੇ ਉਹ ਥਾਪੜਾ ਦੇਣ ਤੇ ਤਾਂ ਵੀ ਜਰ ਲਵੀ, ਚੇਤੇ ਰੱਖੀ ਦੋਨਾਂ ਹਾਲਾਤਾਂ ਵਿੱਚ ਤੈਨੂੰ ਗੁਰੂ ਦੀ ਛੂਹ ਮਿਲ ਜਾਣੀ ਹੈ, ਭਾਵੇਂ ਧੱਕੇ ਮਾਰੇ ਤੇ ਭਾਵੇਂ ਗੁਰੂ ਤੈਨੂੰ ਧੀਰਜ ਦਿੰਦਾ ਹੋਵੇ। ਸੈਯਦ ਜਾਨੀ ਸ਼ਾਹ ਇਸ ਜਗਿਆਸਾ ਨੂੰ ਰੱਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਿਆ, ਤੇ ਇਹ ਅਸਥਾਨ ਇੱਥੇ ਪੰਜਾਬ ਦੀ ਧਰਤੀ 'ਤੇ ਮੈਂ ਜ਼ਿਕਰ ਕਰਨ ਲੱਗਾ ਸ਼੍ਰੀ ਹਰਗੋਬਿੰਦਪੁਰੇ ਦਾ।
ਹਜ਼ੂਰ ਦੇ ਚਰਨਾਂ ਵਿੱਚ ਇਹ ਪਹੁੰਚਿਆ ਤੇ ਕਹਿੰਦੇ ਨੇ ਜਦੋਂ ਇਹ ਸੰਗਤ ਵਿੱਚ ਗਿਆ ਤੇ ਇਹਦੇ ਅੰਦਰੋਂ ਪਤਾ ਨਹੀਂ ਇੱਕੋ ਦਮ ਉਬਾਲਾ ਉੱਠਿਆ ਤੇ ਉੱਚੀ ਆਵਾਜ਼ ਵਿੱਚ ਇਹਨੇ ਸ਼ਬਦ ਕਿਹਾ, ਅਰੇ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦਿਓ। ਆਪਣਾ ਨਾਮ ਸੀ ਉਹਦਾ ਜਾਨੀ ਸ਼ਾਹ, ਸੈਯਦ ਜਾਨੀ ਸ਼ਾਹ, ਤੇ ਦੂਜਾ ਜਾਨੀ ਦਾ ਅਰਥ ਹੈ ਪਿਆਰਾ ਪ੍ਰਭੂ। ਕਹਿਣ ਲੱਗੇ ਮੇਰਾ ਨਾਮ ਜਾਨੀ ਹੈ, ਮੈਨੂੰ ਅੱਲਾ ਜਾਨੀ ਨਾਲ ਸਮਰੱਥ ਗੁਰੂ ਜਾਨੀ ਨਾਲ ਮਿਲਾ ਦਿਓ। ਇਹਨੇ ਕਿਹਾ, ਅਰੇ ਬਾਬਾ ਜਾਨੀ ਕੋ ਜਾਨੀ ਸੇ ਮਿਲਾ ਦਿਓ, ਮੈਨੂੰ ਪਿਆਰੇ ਨਾਲ ਮਿਲਾ ਦਿਓ। ਕਹਿੰਦੇ ਨੇ ਸਿੱਖਾ ਸੁਣਿਆ ਤੇ ਚੁੱਪ ਕਰ ਗਿਆ। ਕਹਿਣ ਲੱਗੇ ਪਤਾ ਨਹੀਂ ਇਹ ਕੀ ਬੋਲਦਾ ਹੈ। ਉਹਨੇ ਰੋਜ਼ ਇਹ ਰੱਟ ਲਾਣੀ ਸ਼ੁਰੂ ਕਰ ਦਿੱਤੀ ਕਿ ਜਾਨੀ ਕੋ ਜਾਨੀ ਸੇ ਮਿਲਾ ਦਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਸਿੱਖਾਂ ਨੇ ਕਿਹਾ, ਮਹਾਰਾਜ ਇੱਕ ਸਜਦ ਆਇਆ ਤੇ ਉਹ ਰੋਜ਼ ਆਪਣੀ ਜ਼ਬਾਨ ਤੋਂ ਜਦੋਂ ਵੀ ਕੋਈ ਸਿੱਖ ਲੰਘਦਾ ਉਹਦੇ ਕੋਲੋਂ ਤੇ ਉੱਚੀ ਆਵਾਜ਼ ਵਿੱਚ ਕਹਿੰਦਾ, ਜਾਨੀ ਕੋ ਜਾਨੀ ਸੇ ਮਿਲਾ ਦਿਓ, ਮੈਨੂੰ ਪਿਆਰੇ ਦੇ ਨਾਲ ਮਿਲਾ ਦਿਓ। ਮਹਾਰਾਜ ਮੁਸਕਰਾ ਪਏ। ਇੱਕ ਦਿਨ ਕੀ ਕੀਤਾ ਉਹਨੇ, ਆਪਣੇ ਵੱਲੋਂ ਕੁਝ ਦੌਲਤ ਕੁਝ ਪਦਾਰਥ ਭੇਜੇ। ਕਹਿੰਦੇ ਨੇ ਜਦੋਂ ਉਹ ਕਹੇ ਵੀ ਮੈਨੂੰ ਜਾਨੀ ਨੂੰ ਜਾਨੀ ਨਾਲ ਮਿਲਾ ਦਿਓ, ਉਹਨੂੰ ਧਨ ਪਦਾਰਥ ਦਿਓ। ਸ਼ਾਇਦ ਉਹ ਧਨ ਪਦਾਰਥ ਲੈਣ ਆਇਆ ਹੋਵੇ, ਪਰ ਇਹ ਤਾਂ ਸਤਿਗੁਰੂ ਦੀ ਆਪਣੀ ਮੌਜ ਹੈ ਨਾ ਕਿ ਉਹ ਟਣਕਾ ਕੇ ਦੇਖਣਾ ਚਾਹੁੰਦੇ ਨੇ ਇਹਦੇ ਅੰਦਰ ਕਿੰਨਾ ਕੁ ਬਿਰਹ ਦੀ ਅੱਗ, ਕਿੰਨੀ ਕੁ ਇਹਦੇ ਅੰਦਰ ਮਿਲਣ ਦੀ ਉਤੇਜਨਾ, ਕਿੰਨਾ ਕੁ ਇਹਦੇ ਅੰਦਰ ਪਿਆਰੇ ਦੇ ਵਿਛੋੜੇ ਦੇ ਦਰਦ ਦਾ ਅਹਿਸਾਸ ਹੈ। ਧਨ ਪਦਾਰਥ ਭੇਜੇ ਤੇ ਸੈਯਦ ਨੇ ਵਾਪਸ ਕਰ ਦਿੱਤੇ। ਕਹਿਣ ਲੱਗਾ, ਮੈਨੂੰ ਦੌਲਤ ਨਹੀਂ, ਮੈਨੂੰ ਹੀਰੇ ਮੋਤੀ ਨਹੀਂ, ਮੈਨੂੰ ਕੇਵਲ ਜਾਨੀ ਚਾਹੀਦਾ, ਮੈਨੂੰ ਪਿਆਰਾ ਚਾਹੀਦਾ ਹੈ। ਸਿੱਖਾਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਕਿ ਦੇਖੋ ਉਹ ਤਾਂ ਇਹ ਸਵੀਕਾਰ ਨਹੀਂ ਕਰਦਾ। ਇਤਿਹਾਸ ਕਹਿੰਦਾ ਹੈ ਕਿ ਜਿੱਥੇ ਉਹ ਬੈਠਾ ਸੀ ਹਜ਼ੂਰ ਨੇ ਉਹਦੇ ਅੱਗੇ ਦੀਵਾਰ ਵੀ ਚਣਵਾ ਦਿੱਤੀ, ਪਰ ਉਹ ਦੀਵਾਰ ਦੇ ਪਿੱਛੇ ਬੈਠਾ ਵੀ ਆਵਾਜ਼ ਮਾਰ ਰਿਹਾ ਸੀ ਕਿ ਜਾਨੀ ਕੋ ਜਾਨੀ ਸੇ ਮਿਲਾ ਦਿਓ। ਇੱਕ ਦਿਨ ਸਿੱਖਾਂ ਕਿਹਾ, ਮਹਾਰਾਜ ਉਹ ਤਾਂ ਬੇਬਲ ਹੋ ਗਿਆ, ਕੁਝ ਖਾਂਦਾ ਨਹੀਂ, ਕੁਝ ਪੀਂਦਾ ਨਹੀਂ, ਇੱਕੋ ਉਹਦੇ ਅੰਦਰ ਦਿਨ ਰਾਤ ਹੀ ਚੱਲੀ ਜਾਂਦਾ ਹੈ ਕਿ ਮੈਨੂੰ ਪਿਆਰਾ ਮਿਲਾ ਦਿਓ। ਮਹਾਰਾਜ ਜੀ ਨੇ ਕਿਹਾ ਕਿ ਜੇ ਉਹ ਮਿਲਣਾ ਚਾਹੁੰਦਾ ਹੈ ਤੇ ਉਹਨੂੰ ਕਹੋ ਜੇ ਇੰਨੀ ਕਾਹਲੀ ਪੈ ਗਈ ਹੈ ਨਾ ਤੇ ਦਰਿਆ ਵਿੱਚ ਡੁੱਬ ਕੇ ਮਰ ਜਾ। ਇਹ ਸ਼ਬਦ, ਇਹ ਇਤਿਹਾਸ ਹੈ, ਅਸਲ ਵਿੱਚ ਮਨੋਕਲਪਤ ਨਾ ਕੋਈ ਸਮਝਿਓ। ਕਹਿਣ ਲੱਗੇ ਜੇ ਇੰਨੀ ਕਾਹਲੀ ਪੈ ਗਈ ਤੇ ਦਰਿਆ ਵਿੱਚ ਡੁੱਬ ਮਰ। ਕਹਿੰਦੇ ਨੇ ਜਦੋਂ ਇਹ ਸ਼ਬਦ ਕਹਿ ਸੁਣਦਿਆਂ ਸਾਰ ਉਹ ਦੌੜ ਗਿਆ ਦਰਿਆ ਵਾਲੇ ਪਾਸੇ। ਉਹਨੇ ਕਿਹਾ, ਮੈਂ ਤਾਂ ਇਸ ਹੁਕਮ ਦੀ ਇੰਤਜ਼ਾਰ ਵੀ ਸਾਂ ਕਿ ਮੇਰੇ ਮੁਰਸ਼ਦ ਨੇ ਆਪਣੀ ਰਸਨਾ ਤੋਂ ਬੋਲਣਾ ਕੀ ਕਹਿ, ਭਾਵੇਂ ਉਹ ਆਪਣੇ ਚਰਨਾਂ ਵਿੱਚ ਰੱਖੇ ਤੇ ਭਾਵੇਂ ਦਰਿਆ ਵਿੱਚ ਡੁੱਬਣ ਦੀ ਗੱਲ ਕਹੇ, ਉਹਦੇ ਦਰਿਆ ਵਿੱਚ ਡੋਬਣ ਵਿੱਚ ਵੀ ਮੇਰੇ ਝੋਲੀ ਵਿੱਚ ਕੁਛ ਨਾ ਕੋਈ ਦਾਤ ਜ਼ਰੂਰ ਪਏ। ਜਦੋਂ ਉਹ ਤੁਰਿਆ ਤੇ ਸਿੱਖਾਂ ਨੇ ਉਹਨੂੰ ਰੋਕ ਲਿਆ। ਹਜ਼ੂਰ ਨੇ ਸਿੱਖ ਪਿੱਛੇ ਭੇਜੇ, ਉਹਨੂੰ ਵਾਪਸ ਲੈ ਆਂਦਾ ਤੇ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਪਹੁੰਚਿਆ। ਮਹਾਰਾਜ ਕਹਿੰਦੇ ਨੇ, ਕਾਸ ਲਈ ਆਇਆ? ਉਹਨੇ ਸੱਚ ਇਵੇਂ ਅੱਖਾਂ ਭਿੱਜੀਆਂ ਸਨ, ਗਲਾ ਉਹਦਾ ਰੁਕਿਆ ਸੀ। ਉਹਨੇ ਫਿਰ ਇਹੀ ਆਵਾਜ਼ ਦਿੱਤੀ, ਮਾਲਕ ਜਾਨੀ ਕੋ ਜਾਨੀ ਸੇ ਮਿਲਾ ਦਿਓ, ਮੈਨੂੰ ਸਿਰਫ ਪਿਆਰਾ ਚਾਹੀਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਰਹਿਮਤ ਭਰੀ ਨਦਰ ਕੀਤੀ ਤੇ ਜਿਹੜਾ ਕਈ ਦਿਨਾਂ ਦਾ ਬਿਰਹਾ ਦਾ ਕੁੱਠਾ ਬਿਰਹਾ ਵਿੱਚ ਬਿਲਵਾ ਵਿੱਚ ਵਿਲਕਦਾ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਇੱਕ ਨਦਰ ਨੇ ਉਹਦੇ ਸੁੱਕੇ ਅੰਦਰ ਨੂੰ ਖਰਿਆਂ ਕਰ ਦਿੱਤਾ। ਸੱਚ ਇਵੇਂ ਕਿ ਅੱਗੇ ਨਾਮ ਦਾ ਜਾਨੀ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਉਹਨੂੰ ਜਾਨੀ ਦੇ ਵਿੱਚ ਅਭੇਦ ਵੀ ਕਰ ਦਿੱਤਾ, ਜਾਨੀ ਨੂੰ ਜਾਨੀ ਨਾਲ ਮਿਲਾ ਦਿੱਤਾ। ਪਰ ਉਹਦਾ ਇੱਕ ਬਿਰਖਾ ਹੈ, ਉਹ ਬੈਠਾ ਰਿਹਾ ਟੇਕ ਕੇ ਪੁਕਾਰਦਾ ਰਿਹਾ ਤੇ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਜਗਿਆਸੂ ਤੂੰ ਪੁਕਾਰ ਕਰ, ਜਿਵੇਂ ਕਬੀਰ ਸਾਹਿਬ ਦੇ ਬਚਨ ਨੇ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੈ ਕਬੂ ਕੇ ਸੁਣੈ ਪੁਕਾਰ। ਜਿਵੇਂ ਬਾਬੇ ਫਰੀਦ ਸਾਹਿਬ ਦੇ ਬਿਰਖਾ ਦੀ ਝਲਕ ਹੈ ਕਿ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਸ਼ਾਵਣ ਲੇਪ ਹੈ, ਤਾਂ ਇਹ ਵੀ ਪੁਕਾਰ ਤੇ ਸੰਬੋਧਨ ਆਪਣੇ ਮਾਲਕ ਨੂੰ ਕੀਤਾ ਕਿ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਸ਼ਾਵਣ ਲੇਪ। ਇਹ ਹੋਗਾ ਮਹਾਰਾਜ ਜੀਵਨਾ ਤੂੰ ਸਾਹਿਬ ਸੱਚੇ ਵੇਖ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰ ਤੇ, ਇਸ ਬਾਣੀ ਦੀ ਛਾਂ ਥੱਲੇ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਹੈ, ਉਹ ਜ਼ਰੂਰ ਆਪ ਨਾਲ ਅੱਜ ਸਾਂਝੀ ਕਰਦੇ ਹਾਂ।
ਭਾਈ ਸਾਹਿਬ ਕਹਿੰਦੇ ਨੇ ਜਦੋਂ ਕੋਈ ਜਗਿਆਸਾ ਲੈ ਕੇ ਇਸ ਤਾਂਗ ਨੂੰ ਲੈ ਕੇ ਵੀ ਮੈਨੂੰ ਨਾਮ ਦੀ ਦਾਤ ਮਿਲ ਜਾਏ, ਨਾਮ ਦੀ ਬੂੰਦ ਮਿਲੇ, ਧੰਨ ਗੁਰੂ ਨਾਨਕ ਸਾਹਿਬ ਦੇ ਦਰਬਾਰ ਵੀ ਜਾਂਦਾ ਹੈ ਨਾ, ਕਹਿੰਦੇ ਨੇ ਉੱਥੇ ਕਿੰਨੀ ਕੁ ਕਿਰਪਾ ਵਰਤਦੀ ਹੈ। ਭਾਈ ਸਾਹਿਬ ਨੇ ਬਚਨ ਕੀਤੇ ਨੇ ਕਿ ਸਤਿਗੁਰੂ ਸੱਚਾ ਪਾਤਸ਼ਾਹ, ਸਤਿਗੁਰੂ ਸੱਚੇ ਪਾਤਸ਼ਾਹ ਨੇ, ਪਾਤਸ਼ਾਹ ਪਾਤਸ਼ਾਹ ਜੁਹਾਰੀ। ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਤੇ ਜਦੋਂ ਕੋਈ ਅੰਦਰ ਦੀ ਬੇਬਲਤਾ ਲੈ ਕੇ ਉੱਥੇ ਜਾ ਕੇ ਜੁਹਾਰੀ ਦਾ ਅਰਥ ਨਮਸਕਾਰ ਕਰਦਾ, ਜੁਹਾਰੀ ਨਹੀਂ ਜੁਹਾਰ, ਨਮਸਕਾਰ ਕਰਨਾ। ਸਤਿਗੁਰ ਸੱਚਾ ਪਾਤਸ਼ਾਹ 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 ਜੁਹਾਰੀ, ਸਾਧ ਸੰਗਤ ਸੱਚ ਖੰਡ ਕੈ ਆਏ ਝਰੋਖੇ ਖੋਲੇ ਬਾਰੀ। ਜਿਵੇਂ ਇੱਕ ਪਾਤਸ਼ਾਹ ਆਪਣੇ ਝਰੋਖੇ ਦੀ ਬਾਰੀ ਖੋਲਦਾ ਹੈ ਤੇ ਫਰਿਆਦੀ ਲੋਕ ਉੱਥੇ ਪੁਕਾਰ ਕਰਦੇ ਨੇ, ਫਰਿਆਦ ਕਰਦੇ ਨੇ, ਕਹਿੰਦੇ ਨੇ ਜਿਹੜੀ ਸਾਧ ਸੰਗਤ ਕਹਿ ਇਹ ਧੰਨ ਗੁਰੂ ਨਾਨਕ ਸਾਹਿਬ ਦਾ ਦਰਬਾਰ ਕਹਿ, ਤੇ ਗੁਰੂ ਆਪਣੇ ਮੁੱਖ ਰੂਪੀ ਝਰੋਖੇ ਨੂੰ ਖੋਲਦੇ ਨੇ ਤੇ ਇਸ ਝਰੋਖੇ ਵਿੱਚੋਂ ਆਪਣੀ ਰਸਨਾ ਰੂਪ ਤਾਕੀ ਖੋਲਦੇ, ਜਿਗਿਆਸੂਆਂ ਤੇ ਕਿਰਪਾ ਕਰਦੇ। ਆਏ ਝਰੋਖੇ ਖੋਲੇ ਬਾਰੀ, ਅਮਿਓ ਕਿਰਨ ਨਿਚਰ ਚਰੈ। ਸਤਿਗੁਰੂ ਦੇ ਪਵਿੱਤਰ ਨੇਤਰਾਂ ਵਿੱਚੋਂ ਅੰਮ੍ਰਿਤ ਦ੍ਰਿਸ਼ਟੀ ਦੀ ਬਰਸਾਤ ਹੁੰਦੀ ਹੈ। ਅਮਿਓ ਕਿਰਨ ਨਿਚਰ ਚਰੈ, ਅਨਹਦ ਨਾਦ ਵਾਇਨ ਦਰਬਾਰੀ। ਤੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਸੰਗਤ ਰੂਪੀ ਦਰਬਾਰ ਵੀ ਚਲਾ ਗਿਆ, ਕਹਿੰਦੇ ਨੇ ਸੱਚ ਏਵੇ ਉਹਦੇ ਅੰਦਰ ਪਰਮਾਤਮਾ ਦੇ ਅਨਹਦ ਨਾਦ ਦੀ ਧੁਨੀ ਵੱਜਦੀ ਹੈ, ਉਹਦੇ ਅੰਦਰ ਸ਼ਬਦ ਗੂੰਜਦਾ ਹੈ। ਅਨਹਦ ਨਾਦ ਵਾਇਨ ਦਰਬਾਰੀ, ਜੋ ਦਾਸ ਬੇਨਤੀ ਕਰਨੀ ਚਾਹੁੰਦਾ ਹੈ। ਇੱਕ ਪਾਸੇ ਦੁਨੀਆਂ ਦੇ ਬਾਦਸ਼ਾਹ ਨੇ ਤੇ ਇੱਕ ਪਾਸੇ ਪਾਤਸ਼ਾਹ ਦਾ ਦਰਬਾਰ ਹੈ। ਭਾਈ ਗੁਰਦਾਸ ਕਹਿੰਦੇ ਨੇ ਜਗਿਆਸੂ ਅਰਦਾਸ ਕਰਕੇ ਕਹਿੰਦਾ ਕਿ ਹੇ ਮਾਲਕ, ਦੁਨੀਆਂ ਦੇ ਬਾਦਸ਼ਾਹਾਂ ਦੇ ਦਰਬਾਰ ਵਿੱਚ ਸਾਕੀ ਜਿਹੜੇ ਨੇ ਉਹ ਸੁਰਾਹੀਆਂ ਪਕੜ ਕੇ, ਸਾਕੀ ਦਾ ਅਰਥ ਆਪ ਸਮਝ ਦੇਖੋ ਕਿ ਨਸ਼ਾ ਪਿਲਾਉਣ ਵਾਲੇ, ਦੁਨੀਆਂ ਦੇ ਬਾਦਸ਼ਾਹਾਂ ਦੇ ਦਰਬਾਰ ਵਿੱਚ ਸਾਕੀ ਸੁਰਾਹੀ ਲੈ ਕੇ ਪਿਆਲੇ ਭਰ ਭਰ ਕੇ ਉਹਦੇ ਦਰਬਾਰੀਆਂ ਨੂੰ ਵੰਡਦੇ ਨੇ, ਤੇ ਬਾਦਸ਼ਾਹ ਦੇ ਦਰਬਾਰ ਵਿੱਚ ਪੀਤਾ ਹੋਇਆ ਪਿਆਲਾ ਉਹ ਦਰਬਾਰੀਆਂ ਨੂੰ ਮਦਹੋਸ਼ ਕਰ ਦਿੰਦਾ, ਉਹਨਾਂ ਨੂੰ ਭੁਲਾ ਹੀ ਦਿੰਦਾ ਉਹ ਕੌਣ ਨੇ। ਪਰ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ, ਤੇਰੇ ਦਰਬਾਰ ਤੇ ਆ ਕੇ ਪਿਆਸਾ ਜਗਿਆਸੂ ਅੰਦਰ ਦੀ ਪਿਆਸ ਵਾਲਾ ਪੁਕਾਰ ਕਰੇ, ਤੂੰ ਪਿਆਲਾ ਨਾ ਦੇ, ਜਿਸ ਪਿਆਲੇ ਵਿੱਚ ਤੂੰ ਆਪ ਨਾਮ ਰਸ ਪੀਤਾ ਉਸ ਪਿਆਲੇ ਦੀ ਇੱਕ ਬੂੰਦ ਦੇ ਦੇਵੇਂ, ਤੇ ਉਸ ਬੂੰਦ ਦੀ ਖੁਮਾਰੀ ਨਾਲ ਹੀ ਮੇਰਾ ਤ੍ਰਿਪਤੀ ਹੋ ਜਾਏ। ਭਾਈ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਸਾਕੀ ਖੋਏ ਪੁਲਾਵਣਾ, ਉਸ ਪਿਆਲੇ ਖਰੀ ਖੁਮਾਰੀ, ਪਾਤਸ਼ਾਹਾਂ ਦੀ ਮਜਲਸ ਵਿੱਚ ਪਿਰਮ ਪਿਆਲਾ ਪੀਵਣ ਭਾਰੀ, ਸਾਕੀ ਖੋਏ ਪਿਲਾਵਣਾ, ਉਸ ਪਿਆਲੇ ਖਰੀ ਖੁਮਾਰੀ। ਜੇ ਗੁਰੂ ਆਪਣੀ ਸੁਰਾਹੀ ਵਿੱਚੋਂ, ਆਪਣੇ ਪਿਆਲੇ ਵਿੱਚੋਂ ਇੱਕ ਬੂੰਦ ਦੀ ਬਖਸ਼ ਦੇਵੇ ਤੇ ਪਿਆਸੇ ਜਗਿਆਸੂ ਦੇ ਅੰਦਰ ਦੀ ਤ੍ਰਿਪਤੀ ਹੋ ਜਾਂਦੀ। ਧੰਨ ਗੁਰੂ ਰਾਮਦਾਸ ਉਹ ਪੁਕਾਰ ਕਰਦਿਆਂ ਕਹਿੰਦੇ ਨੇ ਖੇ ਪ੍ਰਭੂ, ਖੇ ਮਾਲਕ, ਕਿਰਪਾ ਕਰ, ਤੇਰਾ ਨਾਮ ਬੂੰਦ ਹੈ, ਅਸੀਂ ਚਾਤਰਕ ਹਾਂ, ਸਾਨੂੰ ਇੱਕ ਨਿਮਖ ਮਾਤਰ ਆਪਣੇ ਨਾਮ ਦੀ ਬੂੰਦ ਬਖਸ਼ ਦੇ। ਜਿਵੇਂ ਅਸੀਂ ਗੁਰੂ ਅਰਜੁਨ ਦੇਵ ਦੇ ਬਚਨ ਪੜ੍ਹਦੇ ਹਾਂ ਕਿ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਖਾਉਣਾ ਚਾਤਰਿਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਬੇਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਕਰ ਪ੍ਰੀਤ ਕੈ ਦੇਖ ਦਰਸ਼ ਅਗਾਵੈ। ਇਸੇ ਤਰ੍ਹਾਂ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਜਿਵੇਂ ਚਾਤਰਕ ਪਾਣੀ ਦੀ ਬੂੰਦ ਤੋਂ ਬਿਨਾਂ ਨਹੀਂ ਜੇ ਸਕਦਾ, ਜਿਵੇਂ ਕੰਡੇ ਖੇੜੇ ਦੀ ਆਵਾਜ਼ ਸੁਣ ਕੇ ਖਰ ਨੂੰ ਕੋਈ ਨਹੀਂ ਰੋਕ ਸਕਦਾ, ਜਿਵੇਂ ਖਿੜੇ ਕੋਈ ਫੁੱਲ ਨੂੰ ਦੇਖ ਕੇ ਭਵਰਾ ਆਪਣੇ ਆਪ ਨੂੰ ਖੁਦ ਬੰਨਣ ਵਿੱਚ ਬਣਾਉਣ ਵਾਸਤੇ ਆ ਜਾਂਦਾ ਹੈ, ਇਸੇ ਤਰ੍ਹਾਂ ਸੰਤ ਜਨ ਮਾਲਕ ਤੇਰੇ ਦਰਸ਼ਨਾਂ ਦੀ ਤਾਂਘ ਰੱਖ ਕੇ ਤੇਰੇ ਚਰਨਾਂ ਦੇ ਵਿੱਚ ਅਰਦਾਸ ਕਰਦੇ। ਅੱਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਪਰਿਪੂਰਨ ਪਰਮਾਤਮਾ ਦੇ ਸਨਮੁਖ ਖਲੋ ਕੇ ਇਹੀ ਅਰਦਾਸ ਕੀਤੀ। ਇਸ ਅੰਮ੍ਰਿਤ ਸ਼ਬਦ ਦੀਆਂ ਜੋ ਆਰੰਭਕ ਤੁਕਾਂ ਨੇ ਉਹਨਾਂ ਦੇ ਅਰਥ ਔਰ ਇਸ ਤੋਂ ਅੱਗੇ ਵਿਚਾਰ ਆਪ ਜੀ ਸਰਵਣ ਕਰੋ।
ਸਤਨਾਮ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਈ ਹਰ ਸਵਾਮੀ। ਹਮ ਚਾਤ੍ਰਿਕ ਬਿਲਲ ਬਿਲਲਾਤੀ।
ਕਹਿੰਦੇ ਖੇ ਪ੍ਰਭੂ, ਖੇ ਖਰੀ, ਖੇ ਪਰਮਾਤਮਾ, ਆਪ ਜੀ ਦਾ ਨਾਮ ਬੂੰਦ ਦੀ ਤਰ੍ਹਾਂ ਹੈ, ਅਸੀਂ ਚਾਤ੍ਰਿਕ ਬਣ ਕੇ ਆਪ ਜੀ ਦੇ ਦਰ ਤੇ ਵਰਲਾਪ ਕਰਦੇ ਹਾਂ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵ ਹਰ ਨਿਮ ਖਾਤੇ।
ਆਪ ਜੀ ਕਿਰਪਾ ਕਰੋ ਹੇ ਪ੍ਰਭੂ, ਵਾਹਿਗੁਰੂ ਜੀ ਤੁਸੀਂ ਤਰਸ ਕਰੋ, ਇੱਕ ਨਿਮਖ ਮਾਤਰ ਕੀ ਆਪਣੇ ਨਾਮ ਬੂੰਦ ਸਾਡੇ ਮੁਖ ਵਿੱਚ ਪਾ ਦੇਵੋ, ਆਪਣੇ ਨਾਮ ਦੀ ਦਾਤ ਸਾਨੂੰ ਬਖਸ਼ ਦੇਵੋ।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ।
ਧੰਨ ਗੁਰੂ ਰਾਮਦਾਸ ਬਚਨ ਕਰਦੇ ਨੇ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਪ੍ਰਭੂ ਆਪ ਜੀ ਦੇ ਨਾਮ ਤੋਂ ਬਿਨਾ ਰੱਤੀ ਪਰ ਸਮਾਂ, ਨਿਮਕ ਪਰ ਸਮਾਂ, ਖਿੰਨ ਪਰ ਸਮਾਂ ਮੈਂ ਨਹੀਂ ਰਹਿ ਸਕਦਾ।
ਜੋ ਬਿਨ ਅਮਲ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ।
ਜਿਵੇਂ ਅਮਲ ਬਿਨ ਤੋਂ ਬਿਨਾਂ, ਮਿਲਣ ਤੋਂ ਬਿਨਾਂ ਅਮਲੀ ਮਰ ਜਾਂਦਾ ਹੈ, ਇਸੇ ਤਰ੍ਹਾਂ ਤੇਰੇ ਨਾਮ ਤੋਂ ਬਿਨਾਂ ਸਾਡੇ ਅੰਦਰ ਦੀ ਹਾਲਤ ਹੋ ਜਾਂਦੀ ਹੈ। ਤੂੰ ਕਿਰਪਾ ਕਰ, ਇੱਕ ਨਿਮਕ ਜਿਤਨਾ ਸਮਾਂ ਵੀ ਅਸੀਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਬਚਨ ਕੀਤਾ ਕਿ ਜਿਹੜਾ ਸੁੱਖ ਦਾ ਵਕਤ ਹੈ ਨਾ, ਇਹਦੇ ਨਿਕਲਦਿਆਂ ਕੋਈ ਪਤਾ ਨਹੀਂ ਲੱਗਦਾ। ਸੁੱਖ ਦੀਆਂ ਘੜੀਆਂ, ਸੁੱਖ ਦੀਆਂ ਰਾਤਾਂ, ਸੁੱਖ ਦੇ ਦਿਨ ਬੜੀ ਜਲਦੀ ਨਾਲ ਨਿਕਲ ਜਾਂਦੇ ਨੇ, ਪਰ ਜਿਹੜਾ ਦੁੱਖ ਦਾ ਵਕਤ ਹੈ ਨਾ, ਦੁੱਖ ਦਾ ਸਮਾਂ, ਇਹ ਛੇਤੀ ਕੀਤਿਆਂ ਨਿਕਲਦਾ ਨਹੀਂ। ਤੇ ਸੰਸਾਰ ਵਿੱਚ ਇਹੀ ਦੋ ਵਾਪਰਦੇ ਨੇ, ਜਦੋਂ ਦੁੱਖ ਆ ਪੈਂਦਾ ਉਦੋਂ ਚਾਰ ਪੈਰ ਦੀ ਥਾਂ ਰਾਤ ਕੋਈ ਸੱਤ ਪੈਰ ਦੀ ਨਹੀਂ ਹੋ ਜਾਂਦੀ। ਉਹ ਘੜੀ ਦੀ ਟਿਕ ਤੇ ਘੜੀ ਦੀਆਂ ਸੂਈਆਂ ਉਸੇ ਢੰਗ ਨਾਲ ਹੀ ਆਪਣੀ ਚਾਲ ਤੇ ਚੱਲਦੀਆਂ ਨੇ। ਪਰ ਕਈ ਵਾਰੀ ਆਪਾਂ ਕਹਿੰਦੇ ਹਾਂ ਅੱਜ ਦੁੱਖ ਦੀ ਰਾਤ ਆਈ, ਤੇ ਰਾਤ ਨਿਕਲਣ ਵਿੱਚ ਨਹੀਂ ਆਉਂਦੀ, ਕਿਉਂਕਿ ਦੁੱਖ ਦਾ ਸਮਾਂ ਛੇਤੀ ਕੀਤਿਆਂ ਕੱਟਦਾ ਨਹੀਂ। ਯਾਦ ਰੱਖੋ, ਸੁੱਖ ਘਰ ਵਿੱਚ ਹੋਵੇ ਤੇ ਸਮੇਂ ਦੇ ਲੰਘਦਿਆਂ ਪਤਾ ਨਹੀਂ ਲੱਗਦਾ। ਵਿਆਹ ਲੋਕਾਂ ਦੇ ਘਰ ਵਿੱਚ ਹੋਵੇ ਤੇ ਪਤਾ ਹੀ ਨਹੀਂ ਲੱਗਦਾ ਰਾਤ ਕਦੋਂ ਨਿਕਲ ਗਈ, ਤੇ ਜੇ ਕਿਸੇ ਦੀ ਮੌਤ ਹੋਈ ਹੋਵੇ ਤੇ ਸਾਰੀ ਰਾਤ ਬੰਦਾ ਅੱਖਾਂ 'ਚ ਕੱਢਦਾ ਤੇ ਇੰਜ ਲੱਗਦਾ ਪਤਾ ਨਹੀਂ ਅੱਜ ਇਹ ਰਾਤ ਕਿੰਨੀ ਕੁ ਵੱਡੀ ਹੋ ਗਈ ਹੈ। ਦੁੱਖ ਦਾ ਸਮਾਂ ਕੱਟਦਾ ਨਹੀਂ, ਸੁੱਖ ਦਾ ਸਮਾਂ ਕਦੀ ਰੁਕਦਾ ਨਹੀਂ। ਪਰ ਸੱਚ ਇਵੇਂ ਕਿ ਸਮਾਧੀ ਦਾ ਸਮਾਂ ਐਸਾ ਹੈ, ਸਮਾਧੀ ਦਾ ਵਕਤ ਐਸਾ ਬਣ ਜਾਂਦਾ ਹੈ ਕਿ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਦੁੱਖ ਦਾ ਅਹਿਸਾਸ ਹੁੰਦਾ, ਸੁੱਖ ਦਾ ਰੁਕਦਾ ਨਹੀਂ, ਪਰ ਸਮਾਧੀ ਵਿੱਚ ਸਿਮਰਨ ਵਿੱਚ ਗਏ ਹੋਏ ਲਈ ਤਾਂ ਸਮੇਂ ਦੀ ਕੋਈ ਥਾਂ ਹੀ ਨਹੀਂ ਰਹਿੰਦੀ, ਪਰ ਇੱਥੇ ਵਿਛੋੜਾ ਹੈ। ਮਹਾਰਾਜ ਕਹਿੰਦੇ ਨੇ ਪ੍ਰਭੂ ਤੇਰੇ ਨਾਮ ਤੋਂ ਬਿਨਾਂ ਇੱਕ ਰੱਤੀ ਭਰ ਦਾ ਸਮਾਂ ਅਸੀਂ ਰਹਿ ਨਹੀਂ ਸਕਦੇ। ਜਿਵੇਂ ਸਤਿਗੁਰੂ ਦਾ ਅੰਮ੍ਰਿਤ ਬੋਲ ਆਉਂਦਾ ਹੈ ਕਿ ਇੱਕ ਘੜੀ ਦਿਨਸ਼ ਮੋਕੋ ਬਹੁਤ ਦਿਹਾਰੇ, ਮਾਲਕ ਇੱਕ ਘੜੀ ਦਿਨ ਵਿੱਚ ਭੁੱਲ ਜਾਏ ਤੇ ਇੰਜ ਲੱਗਦਾ ਪਤਾ ਨਹੀਂ ਕਿੰਨੇ ਕੁ ਦਿਨ ਹੋ ਗਏ ਨੇ ਤੇਰੇ ਤੋਂ ਵਿਛੋੜਾ ਪਏ। ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ, ਇੱਕ ਪਲ ਦਿਨ ਸਮੋਕੋ ਕਬੂ ਨਾ ਬਿਹਾਵੇ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰੈ ਮਿਲਾਵੇ। ਦਿਨ ਦੀ ਇੱਕ ਘੜੀ ਦਿਹਾੜੀਆਂ ਬਰਾਬਰ ਲੱਗਦੀ ਹੈ, ਇੱਕ ਪਲ ਦਾ ਸਮਾਂ ਵੀ ਕੱਢਣਾ ਬਹੁਤ ਮੁਸ਼ਕਲ ਹੈ। ਚਾਰ ਪਹਿਰ ਚੌਂ ਜੁਗਾਂ ਸਮਾਨੇ, ਤੇ ਆਹ ਜਿਹੜਾ ਚਾਰ ਪੈਰ ਦਿਨ ਲੋਕ ਕਹਿੰਦੇ ਨੇ, ਇਹ ਅੰਜ ਮਹਿਸੂਸ ਹੁੰਦਾ ਤੇਰੇ ਵਿਛੋੜੇ ਵਿੱਚ, ਜਿਵੇਂ ਚਾਰ ਜੁਗਾਂ ਦਾ ਵਿਛੋੜਾ ਪੈ ਗਿਆ। ਚਾਰ ਪੈਰ ਚੋਂ ਜੁਗਾ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ। ਹੁਣ ਜਿਹੜੀ ਰਾਤ ਚਾਰ ਪੈਰ ਆ ਗਈ, ਪਤਾ ਨਹੀਂ ਇਹ ਕਿਵੇਂ ਬਤੀਤ ਹੋਣੀ। ਸਿਰਫ ਇੱਕ ਬੇਨਤੀ ਹੈ ਕਿ ਜਿਹੜਾ ਦੁੱਖ ਦਾ ਸਮਾਂ ਹੈ, ਵਿਛੋੜੇ ਦਾ ਸਮਾਂ ਹੈ, ਉਹ ਇੰਜ ਲੱਗਦਾ ਜਿਵੇਂ ਰੁਕ ਗਿਆ, ਉਹ ਨਿਕਲਦਾ ਨਹੀਂ ਪਿਆ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਪ੍ਰਭੂ ਕਿ ਤੇਰੇ ਨਾਮ ਤੋਂ ਬਿਨਾਂ ਇੱਕ ਰੱਤੀ ਭਰ ਵੀ ਮੈਂ ਜੀ ਨਹੀਂ ਸਕਦਾ, ਵਕਤ ਲੰਘਦਾ ਨਹੀਂ ਪਿਆ। ਤੇ ਜਿਵੇਂ ਅਮਲੀ ਅਮਲ ਤੋਂ ਬਿਨਾਂ ਮਰ ਜਾਂਦਾ ਹੈ, ਇਸੇ ਤਰ੍ਹਾਂ ਤੇਰੇ ਨਾਮ ਤੋਂ ਬਿਨਾਂ ਅੰਦਰ ਦੀ ਖਾਲਕ ਬਣੀ ਬੈਠੀ ਹੈ। ਭਾਈ ਵੀਰ ਸਿੰਘ ਜੀ ਖੋਣਾ ਨੇ ਆਪਣੀ ਰਚਨਾ ਵਿੱਚ ਬੜਾ ਸੋਹਣਾ ਇੱਕ ਬਚਨ ਕਿਹਾ ਕਿ ਇੱਕ ਬੈਰਾਗੀ ਹਿਰਦੇ ਦੀ ਅਵਸਥਾ, ਜਿਵੇਂ ਅਸੀਂ ਬਾਣੀ ਵਿੱਚ ਵੀ ਅੰਮ੍ਰਿਤ ਬਚਨ ਅਨੇਕਾਂ ਪੜ੍ਹਦੇ ਹਾਂ ਕਿ ਉਮ ਕਿਉਂ ਖੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਹਿ ਜਾਈ, ਸੁਨਤ ਸੰਦੇਸ਼ਰੋ ਪ੍ਰਹ ਗ੍ਰਹਿ ਸੇਜ ਵਿਛਾਈ, ਪ੍ਰਮ ਪ੍ਰਮ ਆਇਓ ਤੋ ਨਦਰ ਨਾ ਪਾਈ, ਕਿਨ ਵੀ ਦਿਖੀ ਔਰੋ ਧੀਰੈ ਨੀ ਮਾਨੋ, ਮਿਲ ਸਾਜਨ ਹਉ ਤੁਝ ਕੁਰਬਾਨੋ। ਕਿ ਕਿਵੇਂ ਪਿਆਰਾ ਜਿਹੜਾ ਹੈ ਉਹਦਾ ਮਿਲਾਪ ਹੋ ਜਾਏ ਤੇ ਇਸ ਅੰਦਰ ਨੂੰ ਟਿਕਾ ਮਿਲ ਜਾਏ। ਭਾਈ ਵੀਰ ਸਿੰਘ ਹੋਣਾ ਨੇ ਇੱਕ ਬਚਨ ਲਿਖਿਆ, ਉਹ ਕਹਿੰਦੇ ਨੇ ਜਿਹੜਾ ਮਹਿਬੂਬ ਨੂੰ ਪਿਆਰ ਕਰਦਾ ਹੈ, ਆਪਣੇ ਪਿਆਰੇ ਨੂੰ ਪਿਆਰ ਕਰਦਾ, ਕਹਿੰਦੇ ਨੇ ਪਹਿਲਾਂ ਤਾਂ ਉਹਦੀ ਇਹ ਤੀਬਰ ਇੱਛਾ ਹੁੰਦੀ ਹੈ ਕਿ ਕਦੀ ਵੀ ਪਿਆਰਾ ਉਹਦੀਆਂ ਅੱਖਾਂ ਤੋਂ ਦੂਰ ਨਾ ਜਾਏ, ਉਹ ਆਪਣੇ ਨੇਤਰਾਂ ਨਾਲ ਉਹਦੇ ਦੀਦਾਰ ਹੀ ਕਰਦਾ ਰੱਖੇ, ਉਹ ਦੂਰ ਨਾ ਜਾਏ। ਪਰ ਸੋਚਦਾ ਮਨ ਲਓ ਕਿ ਕਦੀ ਐਸਾ ਸਮਾਂ ਬਣ ਜਾਏ ਕਿ ਜਿਹਨੂੰ ਮੁਹੱਬਤ ਕਰਨਾ ਉਹ ਦੂਰ ਚਲਾ ਜਾਏ, ਪਰ ਅਗਲੀ ਕਿਰਪਾ ਕਰੀ ਕਿ ਮਾਲਕ ਤੇਰੀ ਸੂਰਤ, ਤੇਰੀ ਸ਼ਕਲ, ਪਿਆਰੇ ਦਾ ਚਿਹਰਾ ਉਹਦੀ ਸ਼ਕਲ ਸੀਨੇ ਵਿੱਚੋਂ ਕਿਤੇ ਦੂਰ ਨਾ ਹੋਵੇ। ਪਰ ਕਹਿੰਦੇ ਜੇ ਇਹੋ ਜਿਹਾ ਮੌਕਾ ਆ ਜਾਏ ਕਿ ਉਹਦੀ ਸ਼ਕਲ ਵੀ ਕਿਤੇ ਸੀਨੇ ਵਿੱਚੋਂ ਨਿਕਲ ਜਾਏ, ਤੇ ਤੀਜਾ ਬਚਨ ਕਰਦੇ ਨੇ ਪ੍ਰਭੂ ਇੱਕ ਕਿਰਪਾ ਕਰੀ ਕਿ ਤੇਰਾ ਨਾਮ ਸਾਡੀ ਜੀਵ ਤੋਂ ਕਦੀ ਦੂਰ ਨਾ ਜਾਏ। ਪਹਿਲੀ ਗੱਲ ਤੇਰੇ ਦਰਸ਼ਨ ਕਰਾਂ, ਜੇ ਦਰਸ਼ਨ ਨਹੀਂ ਤੇ ਤੇਰੀ ਸੂਰਤ ਮੇਰੇ ਦਿਲ ਵਿੱਚ ਧਸ ਜਾਏ, ਜੇ ਸੂਰਤ ਨਹੀਂ ਤੇ ਤੇਰਾ ਨਾਮ ਮੇਰੀ ਜੀਵ ਤੋਂ ਕਦੀ ਉਤਰੇ ਨਾ। ਪਰ ਜਿਸ ਦਿਨ ਤੇਰਾ ਨਾਮ ਸਾਡੀ ਜੀਵ ਤੋਂ ਉਤਰ ਜਾਏ, ਨਾਮ ਜੀਵ ਤੋਂ ਭੁੱਲ ਜਾਏ, ਉਦੋਂ ਚੰਗਾ ਤਾਂ ਇਸ ਦੇਹ ਦੇ ਵਿੱਚੋਂ ਸਾਡੀ ਜਿੰਦ ਨੂੰ ਸੁਰਤ ਨੂੰ ਕੱਢ ਕੇ ਲੈ ਜਾਈਂ, ਕਿਉਂਕਿ ਤੇਰੇ ਨਾਮ ਤੋਂ ਬਿਨਾਂ ਤਾਂ ਇੱਕ ਘੜੀ ਵੀ ਆਪਾਂ ਜੀ ਨਹੀਂ ਸਕਦੇ। ਸਤਿਗੁਰੂ ਦੇ ਪਿਆਰੇ ਸਿੱਖ, ਆਪਾਂ ਉਹਨਾਂ ਲਈ ਸ਼ਬਦ ਪਿਆਰ ਭਰਿਆ ਵਰਤਾਂਗੇ। ਉਹਨਾਂ ਨੇ ਲਿਖਿਆ, ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਜੇ ਮੁਹੱਬਤ ਹੋਵੇ ਜਿਸ ਨਾਲ ਉਹ ਨਜ਼ਦੀਕ ਰਵੇ। ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਖੋਏ ਓਹਲੇ, ਜਿਹਨੂੰ ਮੁਹੱਬਤ ਕਰਨੇ ਆ ਉਹ ਕਦੀ ਨੇਤਰਾਂ ਤੋਂ ਦੂਰ ਨਾ ਖੋਵੇ। ਲੱਗੇ ਪਿਆਰ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਖੋਏ ਓਹਲੇ, ਕਦੀ ਅੱਖੀਆਂ ਤੋਂ ਜੇ ਖੋਏ ਓਹਲੇ, ਸੂਰਤ ਉਸ ਦੀ ਦਿਲੋਂ ਨਾ ਖੋਏ ਓਹਲੇ, ਸੂਰਤ ਉਸ ਦੀ ਦਿਲੋਂ ਜੇ ਖੋਏ ਓਹਲੇ, ਨਾਮ ਜੀਵ ਤੋਂ ਕਦੀ ਨਾ ਖੋਏ ਓਹਲੇ, ਨਾਮ ਜੀਵ ਤੋਂ ਕਦੀ ਜੇ ਖੋਏ ਓਹਲੇ, ਸੁਰਤ ਦੇਹ ਤੋਂ ਛਾਲਾ ਤਦ ਖੋਏ ਓਹਲੇ, ਜੇ ਜੀਵ ਉੱਤੋਂ ਤੇਰਾ ਨਾਮ ਕੀ ਭੁੱਲ ਗਿਆ, ਤੇ ਏਦੂ ਚੰਗਾ ਇਸ ਸਰੀਰ ਵਿੱਚੋਂ ਜਿੰਦੀ ਕਿਉਂ ਨਾ ਨਿਕਲ ਜਾਏ। ਸਤਿਗੁਰੂ ਕਹਿੰਦੇ ਨੇ ਅੱਜ, ਕਹਿੰਦੇ ਨੇ ਇੱਕ ਘੜੀ ਨਿਮਖ ਜਿਤਨਾ ਸਮਾਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਧੰਨ ਗੁਰੂ ਅਰਜਨ ਦੇਵ ਜੀ ਦੇ ਤਾਂ ਬਚਨ ਨੇ, 12 ਤੇ ਵਧੀਕ ਦਾ ਸ਼ਲੋਕ ਹੈ ਕਿ ਖੰਭ ਵਿਕਾਂਦੜੇ ਜੇ ਲਖਾਂ, ਤੇਰੇ ਤੋਂ ਬਿਨਾਂ ਗੁਜ਼ਾਰਾ ਨਹੀਂ। ਜੇ ਕਿਤੇ ਬਾਜ਼ਾਰ ਵਿੱਚੋਂ ਆਪਣੀ ਜਿੰਦ ਦੇ ਵੱਟੇ ਖੰਭ ਮਿਲਦੇ ਹੋਣ, ਤੈਨੂੰ ਮਿਲਣ ਵਿੱਚ ਜਿਹੜੇ ਸਹਾਇਕ ਹੋਣ, ਆਪਣਾ ਆਪ ਵੇਚ ਕੇ ਖੰਭ ਖਰੀਦ ਕੇ ਮੈਂ ਆਪਣੇ ਤਨ ਨਾਲ ਜੋੜ ਲਵਾਂ, ਆਪਣੇ ਤਨ ਨਾਲ ਜੜਾ ਲਵਾਂ, ਤੇ ਜਿੱਥੇ ਮੇਰਾ ਪਿਆਰਾ ਬੈਠਾ ਮੈਂ ਪੰਖਾਂ ਨਾਲ ਉਡਾਰੀ ਮਾਰ ਕੇ ਉਹਦੇ ਤੱਕ ਜਾ ਪਹੁੰਚਾਂ। ਖੰਭ ਵਿਕਾਂਦੜੇ ਜੇ ਲਹਾਂ, ਕਿ ਨਾ ਸ਼ਾਮੀ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਢੋਲ। ਸਤਿਗੁਰੂ ਬਚਨ ਕਰਦੇ ਨੇ ਕਿ ਤੇਰੇ ਤੋਂ ਬਿਨਾਂ ਰਿਹਾ ਨਹੀਂ ਜਾਂਦਾ, ਤੇ ਅੰਜ ਤੋਟਾ ਪੈਂਦਾ ਹੈ ਕਿ ਜਿਵੇਂ ਇੱਕ ਅਮਲੀ ਅਮਲ ਤੋਂ ਬਿਨਾ ਨਹੀਂ ਰਹਿ ਸਕਦਾ।
ਰਹਾਓ ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨ ਸਕਹਿ ਅੰਤ ਮਾਤੀ।
ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਇੱਕ ਗਹਿਰੇ ਡੂੰਘੇ ਸਮੁੰਦਰ ਕੋ, ਪਰ ਸਾਡੇ ਕੋਲ ਇੰਨੀ ਸਮਰੱਥਾ ਨਹੀਂ ਕਿ ਤੇਰਾ ਅੰਤ ਤੇਰਾ ਥਾਂ ਕੋਈ ਪਾ ਸਕੇ। ਤੂੰ ਬੇਅੰਤ ਹੈ, ਤੂੰ ਬੇਅੰਤ ਹੈ, ਤੂੰ ਨੇਤ ਨੇਤ ਹੈ, ਤੇਰਾ ਅਸੀਂ ਇੱਕ ਥੋੜਾ ਜਿਤਨਾ ਵੀ ਥਾਂ ਨਹੀਂ ਪਾ ਸਕਦੇ।
ਤੂੰ ਪਰੈ ਪਰੈ ਅਪਰੰਪਰ ਸਵਾਮੀ, ਮਿਤ ਜਾਨੋ ਆਪਨ ਗਾਤੀ।
ਪਰੈ ਪਰੈ ਅਪਰੰਪਰ ਸਵਾਮੀ, ਤੂੰ ਤਾਂ ਪਰੇ ਤੋਂ ਪਰੇ ਹੈ। ਇਹਦਾ ਮਤਲਬ ਕਿ ਅਸੀਂ ਇੰਨਾ ਕੁ ਜਾਣ ਕੇ ਕਹੀਏ ਪਰਮਾਤਮਾ ਇਤਨਾ, ਜਦੋਂ ਉੱਥੇ ਪਹੁੰਚੀਏ ਤੇ ਲੱਗਦਾ ਉਹ ਇਸ ਤੋਂ ਹੋਰ ਅੱਗੇ ਵੇ, ਉਹ ਇਸ ਤੋਂ ਹੋਰ ਅੱਗੇ ਵੇ। ਕਹਿੰਦੇ ਨੇ ਪਰਮਾਤਮਾ ਤੂੰ ਪਰੇ ਤੋਂ ਪਰੇ ਹੈ। ਕੋਈ ਵੀ ਬੰਦਾ ਸਾਰੀ ਜ਼ਿੰਦਗੀ ਤੇਰੀ ਜਪ ਤਪ ਬੰਦਗੀ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਵਾਹਿਗੁਰੂ ਜੀ ਦਾ ਪਰਮਾਤਮਾ ਦਾ ਅੰਤ ਪਾ ਲਿਆ ਹੈ। ਤੂੰ ਪਰੇ ਤੋਂ ਪਰੇ ਹੈ। ਹਾਂ, ਉਸ ਦਿਨ ਵੀ ਅਰਜ਼ ਕੀਤੀ ਸੀ, ਤੈਨੂੰ ਕਹਿਣ ਵਾਲੇ, ਤੈਨੂੰ ਸਿਮਰਨ ਵਾਲੇ ਤੇਰੇ ਵਿੱਚ ਸਮਾ ਤਾਂ ਜਾਂਦੇ ਨੇ, ਪਰ ਇਹਦਾ ਭਾਵ ਇਹ ਨਹੀਂ ਕਿ ਉਹ ਤੇਰਾ ਕਦੀ ਅੰਤ ਪਾ ਸਕਦੇ ਨੇ। ਤੇਰੇ ਗੁਣਾਂ ਦਾ ਅੰਤ ਨਹੀਂ, ਤੇਰੀ ਗਹਿਰਾਈ ਦਾ ਅੰਤ ਨਹੀਂ, ਤੇਰੀ ਤਾਕਤ ਦਾ ਅੰਤ ਨਹੀਂ, ਤੇਰੇ ਬਲ ਦਾ ਅੰਤ ਨਹੀਂ, ਤੇਰੇ ਕੌਤਕਾਂ ਦਾ ਅੰਤ ਨਹੀਂ, ਤੇਰੀਆਂ ਖੇਡਾਂ ਦਾ ਅੰਤ ਨਹੀਂ, ਤੂੰ ਤਾਂ ਪਰੇ ਪਰੇ ਖੈਂ। ਮਹਾਰਾਜ ਕਹਿੰਦੇ ਨੇ ਅਗੰਮ ਅਗੋਚਰਾ, ਤੇਰਾ ਅੰਤ ਨਾ ਪਾਇਆ, ਤੇਰਾ ਕਿਸੇ ਨੇ ਥਾਂ ਪਾਇਆ ਹੀ ਨਹੀਂ। ਹਾਂ, ਜਿਨ੍ਹਾਂ ਨੇ ਬੋਲਿਆ ਉਹਨਾਂ ਇਹੀ ਕਿਹਾ, ਤੂੰ ਸੁਲਤਾਨ ਕਹਾਂ ਕੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾਂ ਸਵਾਮੀ, ਮੈਂ ਮੂਰਖ ਕਹਿਣ ਨਾ ਜਾਏ। ਦੇਖੋ ਜਿਹੜੇ ਅਭੇਦ ਸਨ, ਜਿਹੜੇ ਉਹਦੇ ਵਿੱਚ ਮਿਲੇ ਨੇ, ਉਹਨਾਂ ਨੇ ਵੀ ਇੱਕੋ ਗੱਲ ਕਹੀ ਹੈ ਕਿ ਅੰਤ ਪਾਉਣ ਵਾਲੇ ਪਾਸੇ ਨਾ ਤੁਰੀ, ਅਤੇ ਉਹਦਾ ਅੰਤ ਪਾ ਵੀ ਕੋਈ ਨਹੀਂ ਸਕਦਾ। ਹੁਣ ਸਮੁੰਦਰ ਦੇ ਵਿੱਚੋਂ ਲੂਣ ਨਿਕਲਦਾ ਹੈ, ਅਤੇ ਜੇ ਇੱਕ ਲੂਣ ਦਾ ਪੁਤਲਾ ਬਣਾ ਲਿਆ ਕੋਈ, ਅਤੇ ਲੂਣ ਇਹ ਕਹਿ ਵੀ ਮੈਂ ਸਮੁੰਦਰ 'ਚੋਂ ਨਿਕਲਿਆ, ਅਤੇ ਤੁਸੀਂ ਇੱਕ ਵਾਰੀ ਮੈਨੂੰ ਸਮੁੰਦਰ ਵੀ ਸੱਟੋ, ਮੈਂ ਤੁਹਾਨੂੰ ਆ ਕੇ ਦੱਸਾਂਗਾ ਕਿ ਸਮੁੰਦਰ ਕਿੰਨਾ ਕੁ ਗਹਿਰਾ ਹੈ। ਹੁਣ ਲੂਣ ਦੀ ਡਲੀ ਲੈ ਲਓ, ਲੂਣ ਦਾ ਪੁਤਲਾ ਸ਼ਬਦ ਵਰਤ ਲਈਏ, ਮਨ ਨੂੰ ਸਮਝਾਉਣਾ ਹੈ ਨਾ। ਹੁਣ ਲੂਣ ਦੀ ਡਲੀ ਸਮੁੰਦਰ ਵੀ ਸੱਟ ਦਿਓ, ਅਤੇ ਸਮੁੰਦਰ ਦੇ ਕਿਨਾਰੇ ਭਾਵੇਂ ਸਦੀਆਂ ਪਰ ਬੈਠੇ ਰਹੋ, ਜਿਹੜਾ ਲੂਣ ਸਮੁੰਦਰ ਵਿੱਚ ਇੱਕ ਵਾਰੀ ਚਲਾ ਗਿਆ, ਉਹ ਵਾਪਸ ਆ ਕੇ ਦੱਸੇਗਾ ਨਹੀਂ ਸਮੁੰਦਰ ਕਿੰਨਾ ਕੁ ਗਹਿਰਾ ਹੈ। ਕਦੀ ਲੂਣ ਵਾਪਸ ਆ ਕੇ ਦੱਸੇਗਾ? ਜਦੋਂ ਉਹ ਸਮੁੰਦਰ ਦੀ ਤਹਿ ਵਿੱਚ ਜਾਣ ਦਾ ਯਤਨ ਕਰੇਗਾ, ਉਹਨੇ ਤਹਿ ਤੱਕ ਵੀ ਨਹੀਂ ਪਹੁੰਚਣਾ। ਲੂਣ ਦੀ ਡਲੀ ਸਮੁੰਦਰ ਵਿੱਚ ਸੱਟਣ ਦੀ ਦੇਰ ਏ, ਉਸੇ ਵਕਤ ਲੂਣ ਖੁਰਨ ਲੱਗ ਪਏਗਾ। ਸਮੁੰਦਰ ਦੀਆਂ ਲਹਿਰਾਂ ਉਸ ਲੂਣ ਦੇ ਵਜੂਦ ਨੂੰ ਖਤਮ ਕਰਕੇ ਆਪਣਾ ਰੂਪ ਦੇ ਦੇਣਗੀਆਂ। ਜੇ ਲੂਣ ਦੀ ਡਲੀ ਸਮੁੰਦਰ ਦਾ ਥਾਂ ਨਹੀਂ ਪਾ ਸਕਦੀ, ਤੇ ਜਿਹੜੀ ਇਹ ਪਰਮਾਤਮਾ ਦੀ ਅੰਸ਼ ਸਾਡੀ ਆਤਮਾ ਹੈ, ਇਹ ਪਰਿਪੂਰਨ ਪਰਮਾਤਮਾ ਦਾ ਅੰਤ ਵੀ ਨਹੀਂ ਪਾ ਸਕਦੀ, ਉਹਦਾ ਥਾਂ ਨਹੀਂ ਪਾਇਆ ਜਾ ਸਕਦਾ। ਲੂਣ ਅਭੇਦ ਹੋ ਸਕਦਾ ਹੈ ਪਰ ਅੰਤ ਨਹੀਂ। ਆਤਮਾ ਪਰਮਾਤਮਾ ਵਿੱਚ ਅਭੇਦ ਹੋ ਸਕਦੀ ਹੈ ਪਰ ਉਸ ਪਰਮਾਤਮਾ ਦਾ ਅੰਤ ਨਹੀਂ। ਕਬੀਰ ਸਾਹਿਬ ਜੀ ਦੇ ਦੋ ਸ਼ਲੋਕ ਨੇ ਤਿੰਨ, ਉਹ ਮੈਂ ਆਪ ਨਾਲ ਜ਼ਰੂਰ ਬੇਨਤੀ ਕਰਦਾ ਜਾਵਾਂ ਕਿ ਦੇਖੋ ਅੱਜ ਬੜੇ ਦਾਅਵੇ ਕੀਤੇ ਜਾ ਰਹੇ, ਚਾਰ ਚੁਫੇਰੇ ਮੈਂ ਪਰਮਾਤਮਾ ਦਾ ਅੰਤ ਪਾਇਆ, ਰੱਬ ਨੂੰ ਪਾਉਣ ਦੀ ਆ ਜੁਗਤ ਏ, ਅਸੀਂ ਇੱਕ ਖਿੰਨ ਵਿੱਚ ਮਿਲਾ ਦਿੰਦੇ ਹਾਂ। ਮੈਂ ਅਰਜ਼ ਕਰਾਂ ਗੁਰੂ ਕੇ ਸਿੱਖੋ, ਇਹ ਉਸ ਦੇ ਘਰ ਦੀ ਖੇਡ ਹੈ, ਉਹ ਚਾਹੇ ਤੇ ਇੱਕ ਖਿੰਨ ਸਮਾਂ ਵੀ ਬਹੁਤ ਜ਼ਿਆਦਾ ਉਹਦੇ ਲਈ, ਖਿੰਨ ਸਮਾਂ ਇੰਨੇ ਕੁ ਸਮੇਂ ਵਿੱਚ ਵੀ ਉਹ ਮਿਹਰ ਵਰਸਾ ਦਿੰਦਾ। ਤੇ ਜੇਕਰ ਕੋਈ ਜ਼ਿੰਦਗੀ ਵਿੱਚ ਦਾਅਵੇ ਕਰੀ ਜਾਏ ਮੈਂ ਇੰਨਾ ਜਪ ਤਪ ਕੀਤਾ ਤੇ ਸਾਰੀ ਜ਼ਿੰਦਗੀ ਲੰਘ ਜਾਏ, ਤੇ ਉਹਨੂੰ ਖਿੰਨ ਕਦੀ ਨਸੀਬ ਨਹੀਂ ਹੁੰਦਾ। ਇਹ ਤਾਂ ਸ਼ੌ ਨੱਡੜੇ ਦੀ ਖੇਡ ਹੈ ਨਾ, ਉਹਦਾ ਕੋਈ ਅੰਤ ਪਾ ਸਕਦਾ? ਪਰ ਕਬੀਰ ਸਾਹਿਬ ਜੀ ਦੇ ਦੋ ਸਲੋਕ ਉਹਨਾਂ ਦੀ ਅਭੇਦਤਾ ਸੰਬੰਧੀ, ਇੱਕ ਤਾਂ ਉਹਨਾਂ ਦਾ ਬਚਨ ਹੈ ਅਬ ਤੋ ਜਾਏ ਚੜੇ ਸਿੰਘਾਸਨ, ਇਹ ਸ਼ਬਦ ਦੀਆਂ ਤੁਕਾਂ ਨੇ। ਦੋ ਸਲੋਕ ਬਾਅਦ ਵਿੱਚ ਅਰਜ਼ ਕਰਨਾ, ਕਹਿੰਦੇ ਨੇ ਹੁਣ ਤਾਂ ਉਸ ਅਵਸਥਾ ਤੇ ਜਾ ਪਹੁੰਚੇ ਆ, ਪਰਮਾਤਮਾ ਦੇ ਘਰ ਦੇ ਸਿੰਘਾਸਨ ਤੇ ਬੈਠ ਗਏ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਖੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭੈ ਖੈ ਕੋ ਨਾ ਸਕੈ ਪਛਾਨੀ। ਰਾਮ ਔਰ ਕਬੀਰ ਦੋਨੋਂ ਇੱਕ ਰੂਪ ਹੋ ਗਏ। ਕਹਿੰਦੇ ਨੇ ਹੁਣ ਤਾਂ ਪਹਿਚਾਣ ਹੀ ਕੋਈ ਨਹੀਂ ਕਿ ਕਬੀਰ ਕੌਣ ਤੇ ਰਾਮ ਕੌਣ। ਭਾਈ ਗੁਰਦਾਸ ਸਾਹਿਬ ਨੇ ਕਿਹਾ ਰਾਮ ਕਬੀਰਾ ਭੇਦ ਨਾ ਭਾਈ, ਰਾਮ ਔਰ ਕਬੀਰ ਇੱਕ ਨੇ। ਤੇ ਉਹਨਾਂ ਨੇ ਇੱਕ ਸ਼ਲੋਕ ਕਿਹਾ, ਕਹਿੰਦੇ ਨੇ ਹੁਣ ਤਾਂ ਇੰਨੀ ਬਖਸ਼ਿਸ਼ ਹੋ ਗਈ ਕਿ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਛੈ ਲਾਗੋ ਖਰ ਫਿਰੈ ਕਹਿਤ ਕਬੀਰ ਕਬੀਰ। ਮਨ ਇੰਨਾ ਨਿਰਮਲ ਹੋ ਗਿਆ ਜਿਵੇਂ ਗੰਗਾ ਦਾ ਨਿਰਮਲ ਪਾਣੀ ਹੋਵੇ। ਤੇ ਜਿਸ ਰਾਮ ਨੂੰ, ਜਿਸ ਪ੍ਰਭੂ ਨੂੰ ਅਸੀਂ ਢੂੰਡਦੇ ਸਾਂ, ਤੇ ਉਹ ਕਬੀਰ ਕਬੀਰ ਕਹਿ ਕੇ ਆਵਾਜ਼ਾਂ ਪਿਆ ਮਾਰਦਾ ਹੈ। ਹੁਣ ਆਪਾਂ ਸੋਚਾਂਗੇ ਵੀ ਜਿਹੜਾ ਸਿੰਘਾਸਨ ਤੇ ਜਾ ਬੈਠਾ, ਸਾਰੰਗ ਪਾਣੀ ਵਿੱਚ ਅਭੇਦ ਹੋ ਗਿਆ, ਤੇ ਜਿਸ ਮਹਾਂਪੁਰਖ ਨੇ ਇਹ ਵੀ ਕਹਿ ਦਿੱਤਾ ਆਪਣੀ ਮੁਬਾਰਕ ਰਸਨਾ ਤੋਂ, ਉਹਨਾਂ ਨੇ ਪਵਿੱਤਰ ਬਚਨ ਉਚਾਰਨ ਕਰਦਿਆਂ ਕਿ ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮੈ ਕੋਈ ਨਿਬਰਿਓ, ਉਹ ਰਾਮ ਦਾ ਰੂਪ ਹੋ ਗਏ, ਪ੍ਰਭੂ ਰੂਪ ਹੋ ਗਏ। ਹੁਣ ਜਿਹੜਾ ਰੂਪ ਹੋ ਗਿਆ, ਅਭੇਦ ਹੋ ਗਿਆ, ਤੇ ਜਿਹੜਾ ਸਿੰਘਾਸਨ ਤੱਕ ਜਾ ਪਹੁੰਚਾ, ਜਿਹਦੇ ਪਿੱਛੇ ਵਾਹਿਗੁਰੂ ਆਵਾਜ਼ਾਂ ਮਾਰਦਾ, ਤੇ ਉਹਨੂੰ ਪੁੱਛੀਏ ਆਓ ਫਿਰ ਦੱਸੋ ਪਰਮਾਤਮਾ ਦਾ ਕਿੰਨਾ ਕੁ ਘੇਰਾ ਹੈ, ਉਹਦੀ ਕਿੰਨੀ ਕੁ ਸ਼ਕਤੀ ਹੈ, ਉਹਦਾ ਕਿੰਨਾ ਕੁ ਦਾਇਰਾ ਹੈ। ਤੇ ਉੱਥੇ ਉਸ ਭਗਤ ਮਹਾਂਪੁਰਖ ਨੇ ਬਚਨ ਸਾਰੀ ਮਾਨਵਤਾ ਨੂੰ ਸੰਬੋਧਨ ਕਰਕੇ ਕਿਹਾ ਕਿ ਸੰਸਾਰ ਦੇ ਲੋਕੋ, ਆ ਜਿਤਨੇ ਵੀ ਜੰਗਲ ਨੇ ਧਰਤੀ ਦੇ,
ਇਹਨਾਂ ਨੂੰ ਕੱਟ ਕੇ ਕਲਮਾ ਬਣਾ ਲਵੋ, ਜਿੰਨਾ ਵੀ ਸਮੁੰਦਰ ਹੈ ਇਹਦੇ ਪਾਣੀ ਨੂੰ ਘੋਲ ਕੇ ਸ਼ਾਹੀ ਬਣਾ ਲਓ, ਜਿੰਨੀ ਜ਼ਮੀਨ ਹੈ ਇਹਨੂੰ ਸਾਰਾ ਕਾਗਜ਼ ਬਣਾ ਲਵੋ, ਤੇ ਪਵਨ ਦੀ ਤਰ੍ਹਾਂ ਤੇਜ਼ ਲਿਖਣ ਵਾਲੇ ਖੱਤ ਹੋਣ, ਜਿੰਨੀ ਤੇਜ਼ ਪਵਨ ਚੱਲਦੀ ਏ ਇੰਨੀ ਤੇਜ਼ ਲਿਖਾਰੀ ਦੀ ਕਲਮ ਚੱਲੇ, ਸੱਚ ਏਵੇ ਸਮੁੰਦਰਾਂ ਦੀ ਸ਼ਾਹੀ, ਧਰਤੀ ਦਾ ਕਾਗਜ਼ ਤੇ ਸਾਰੇ ਜੰਗਲਾਂ ਦੀਆਂ ਕਲਮਾਂ ਬਣ ਜਾਣ, ਤੇ ਫਿਰ ਵੀ ਜੁੱਗਾਂ ਪਰ ਲਿਖ ਕੇ ਵੀ ਰੱਬ ਬਾਰੇ ਕੋਈ ਮੁਕੰਮਲ ਬਿਆਨ ਨਹੀਂ ਕਰ ਸਕਦਾ, ਉਹ ਬੇਅੰਤ ਹੈ। ਮਹਾਰਾਜ ਕਹਿੰਦੇ ਤੂੰ ਪਰੇ ਪਰੇ ਅਪਰੰਪਰ ਸਵਾਮੀ, ਕਬੀਰ ਸਾਹਿਬ ਦੇ ਬਚਨ ਨੇ, ਕਬੀਰ ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਏ, ਬਸਦਾ ਕਾਗਜ਼ ਜੋ ਕਰੋ ਹਰ ਜਸ ਲਿਖ ਨਾ ਜਾਏ। ਧੰਨ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ, ਨਾਰਦ ਸੇ ਚਤੁਰਾਨਰ ਸੇ ਰਮਨਾਰਕ ਸੇ ਸਭ ਹੋ ਮਿਲ ਗਾਇਓ, ਤੂੰ ਪਰੇ ਪਰੇ ਤੂੰ ਅਪਰੰਪਰ ਹੈ, ਨਾਰਦ ਸੇ ਚਤੁਰਾਨਰ ਸੇ ਰਮਨਾਨਕ ਸੇ ਸਭ ਹੋ ਮਿਲ ਗਾਇਓ, ਬੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ। ਗ੍ਰੰਥ ਦੇਖ ਲਓ, ਵਿਦਵਾਨਾਂ ਨੂੰ ਦੇਖ ਲਓ, ਸਾਰੇ ਥੱਕ ਗਏ ਹਾਰ ਗਏ, ਪਰ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਕਿਸੇ ਨੇ ਅੰਤ ਨਹੀਂ ਪਾਇਆ। ਸਤਿਗੁਰੂ ਕਹਿੰਦੇ ਨੇ ਤੂੰ ਬੰਦਗੀ ਕਰ, ਸਿਮਰਨ ਕਰ, ਪਰ ਸਿਮਰਨ ਦਾ ਮਤਲਬ ਇਹ ਨਹੀਂ ਕਿ ਆਪਾਂ ਉਹਦਾ ਅੰਤ ਪਾਉਣ ਤੁਰ ਪਏ। ਸਤਿਗੁਰੂ ਨੇ ਤਾਂ ਫੁਰਮਾਇਆ ਕਿ ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣ ਵਾਲੇ ਤੇਰੇ ਰਹਿ ਸਮਾਏ, ਕਹਿਣ ਵਾਲੇ ਸਮਾ ਗਏ ਪਰ ਉਹਨਾਂ ਨੇ ਦਾਅਵੇ ਨਹੀਂ ਕੀਤੇ। ਤੇ ਜਿਵੇਂ ਅੱਜ ਦਾਅਵੇ ਕੀਤੇ ਜਾਂਦੇ ਨੇ ਪਰਮਾਤਮਾ ਬਾਰੇ, ਦੇਖੋ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਮਰਤਾ, ਜੇ ਅਸੀਂ ਜਦੋਂ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ, ਕਿਤੇ ਗੁਰਮਤ ਵਿੱਚ ਇਉਂ ਕਹਿ ਲਈਏ, ਗੁਰੂ ਸਾਹਿਬਾਨ ਨੇ ਇਹ ਦਾਅਵਾ ਕਰਕੇ ਕਿਹਾ ਕਿ ਲੋਕੋ ਅਸੀਂ ਪਰਮਾਤਮਾ ਦਾ ਅੰਤ ਪਾ ਲਿਆ। ਉਹ ਤਾਂ ਵਾਰ ਵਾਰ ਨਿਮਰਤਾ ਚ ਇੱਕੋ ਬਚਨ ਕਰਦੇ ਨੇ, ਤੇਰਾ ਦਾਨ ਹੈ ਕੀਮਤ ਨਾ ਪਵੇ, ਤੇਰੇ ਤਾਂ ਦਿੱਤੇ ਹੋਏ ਦਾਨ ਦਾ ਕੋਈ ਥਾਂ ਨਹੀਂ ਪਾ ਸਕਦਾ, ਇਸ ਦਾਤੇ ਕਵਣ ਸ਼ੁਮਾਰ, ਤੇ ਉਸ ਦਾਤੇ ਬਾਰੇ ਆਪਾਂ ਕੀ ਕਹਿ ਸਕਾਂਗੇ। ਸਾਹਿਬ ਤਾਂ ਕਹਿੰਦੇ ਤੇਰੇ ਕਵਣ ਕਵਣ ਗੁਣ ਗਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ, ਤੇਰਾ ਕਿਸੇ ਨੇ ਅੰਤ ਨਹੀਂ ਪਾਇਆ, ਥਾਂ ਨਹੀਂ ਪਾਇਆ। ਪੁਰਾਤਨ ਜਨਮ ਸਾਖੀ ਵਿੱਚ ਨਾ ਇੱਕ ਸਾਖੀ ਹੈ, ਜਿਹੜੀ ਅਸੀਂ ਸੁਲਤਾਨਪੁਰ ਬਈ ਦੀ ਘਟਨਾ ਪੜ੍ਹਦੇ ਹਾਂ, ਤੇ ਉਹਦੇ ਨਾਲ ਸੰਬੰਧਿਤ ਸਾਖੀ ਹੈ, ਤੇ ਪੁਰਾਤਨ ਜਨਮ ਸਾਖੀ ਵਾਲੇ ਨੇ ਸਮਝਾਉਣ ਲਈ ਕੁਝ ਸ਼ਬਦ ਵਰਤੇ ਨੇ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਵਰ ਦੇ ਦੁਆਰੇ ਤੋਂ ਨਾਮ ਅੰਮ੍ਰਿਤ ਦਾ ਪਿਆਲਾ ਮਿਲਿਆ, ਤੇ ਹੁਕਮ ਹੋਇਆ ਕਿ ਮੇਰਾ ਹੁਕਮ ਤੇਰੀ ਨਦਰੀ ਆਇਆ ਰੱਬੀ ਦਰਗਾਹ ਵਿੱਚੋਂ, ਤੁਸੀਂ ਆਪ ਨਾਮ ਦਾ ਪਿਆਲਾ ਪੀਓ, ਨਾਮ ਦਾਨ ਇਸ਼ਨਾਨ ਦ੍ਰਿੜ ਕਰਾਓ, ਤੇ ਸੰਸਾਰ ਤੋਂ ਨਿਰਲੇਪ ਰੱਖੋ। ਤੇ ਕਹਿੰਦੇ ਫਿਰ ਨਾਲ ਬਚਨ ਆਇਆ, ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ, ਤੇ ਕਹਿੰਦੇ ਨੇ ਉਸ ਵੇਲੇ ਤਬ ਬਾਲਾ ਬਾਬਾ ਬੋਲਿਆ ਵੀ ਤੇਰੀ ਕੀਮਤ ਨਾ ਪਵੇ ਕੋ ਕੇਵੜ ਆਖਾਂ ਨਾਉ, ਮਾਲਕ ਤੇਰਾ ਥਾਂ ਨਹੀਂ ਪਾਇਆ ਜਾ ਸਕਦਾ। ਤੇ ਅੱਗੋ ਉੱਥੇ ਸ਼ਬਦ ਲਿਖੇ ਨੇ ਕਿ ਨਾਨਕ ਤਿੰਨ ਗੱਲਾਂ ਕਹੀਆਂ ਨੇ, ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ। ਅਕਾਲ ਪੁਰਖ ਕਹਿ ਰਹੇ ਨੇ ਕਿ ਜਿਸ ਉੱਪਰ ਤੇਰੀ ਨਦਰ ਤਿਸ ਉੱਪਰ ਮੇਰੀ ਨਦਰ, ਜਿਸ ਉੱਪਰ ਤੇਰਾ ਕਰਮ, ਕਰਮ ਦਾ ਅਰਥ ਹੈ ਬਖਸ਼ਿਸ਼, ਤਿਸ ਉੱਪਰ ਮੇਰਾ ਕਰਮ, ਮੇਰਾ ਨਾਉਂ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਉਂ ਗੁਰ ਪਰਮੇਸ਼ਰ। ਤੇ ਅੱਗੇ ਉਹ ਲਿਖਦਾ, ਬਾਬਾ ਜੀ ਫਿਰ ਬੋਲੇ, ਕਹਿਣ ਲੱਗੇ ਨਹੀਂ ਮਾਲਕ, ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਖਾਂ। ਗੁਰਮੁਖੋ, ਇੱਥੇ ਜਪਣ ਦਾ ਮਤਲਬ, ਸਿਮਰਨ ਦਾ ਮਤਲਬ ਕਿ ਉਹਦਾ ਅੰਤ ਪਾਣਾ ਨਹੀਂ ਤੇ ਪਾ ਸਕਦਾ ਵੀ ਕੋਈ ਨਹੀਂ। ਪਿਤਾ ਕਾ ਜਨਮ ਕੇ ਜਾਣੈ ਪੂਤ, ਉਹ ਪੁੱਤਰ ਨੂੰ ਕੀ ਪਤਾ ਕਿ ਪਿਤਾ ਦੇ ਜਨਮ ਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ, ਉਹਦਾ ਅੰਤ ਕਿਸੇ ਨਹੀਂ ਪਾਇਆ। ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਤੂੰ ਪਰੈ ਪਰੈ ਅਪਰੰਪਰ ਸਵਾਮੀ, ਮਿਤ ਜਾਨੋ ਆਪਨ ਗਾਤੀ, ਮਿਤ ਜਾਨੋ ਆਪਨ ਗਾਤੀ, ਗਾਤੀ ਦਰ ਤੇ ਗਤੀ ਆਪਣੀ ਖਾਲਤ ਆਪਣੇ ਅੰਦਰ ਨੂੰ। ਕਹਿੰਦੇ ਨੇ ਖੇ ਵਾਹਿਗੁਰੂ ਜੀ, ਤੁਸੀਂ ਆਪਣੇ ਅੰਦਰ ਦੀ ਖਾਲਤ ਨੂੰ ਸਮਝ ਦੇਖੋ, ਕੋਈ ਹੋਰ ਤੇਰੇ ਅੰਦਰ ਦਾ ਥਾਂ ਨਹੀਂ ਪਾ ਸਕਦਾ।
ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚਲੂਲੈ ਰਾਤੀ।
ਪਰਮਾਤਮਾ ਦੇ ਜਿਹੜੇ ਸੰਤ ਜਨ ਨੇ ਉਹਨਾਂ ਨੇ ਪਰਮਾਤਮਾ ਨੂੰ ਵਾਹਿਗੁਰੂ ਨੂੰ ਜਪਿਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਜਿਹੜੇ ਖਰੀ ਦੇ ਸੰਤ ਨੇ ਉਹਨਾਂ ਖਰੀ ਨੂੰ ਜਪਿਆ ਤੇ ਉਹ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦੇ ਚਲੂਲੇ ਰੰਗ ਵਿੱਚ ਲੰਘੇ ਗਏ, ਗੂੜੇ ਰੰਗ ਵਿੱਚ ਰੰਗੇ ਗਏ। ਇੰਨਾ ਰੰਗ ਚੜ ਗਿਆ ਉਹਨਾਂ ਉੱਤੇ ਜਪ ਜਪ ਕੇ ਕਿ ਉਹ ਰੰਗ ਉਤਰਦਾ ਨਹੀਂ। ਦੇਖੋ ਇੱਥੇ ਚਲੂਲਾ ਰੰਗ ਸ਼ਬਦ ਆਇਆ ਹੈ। ਉਸ ਦਿਨ ਵੀ ਅਰਜ਼ ਕੀਤੀ ਸੀ, ਚਲੂਲੇ ਦਾ ਅਰਥ ਹੈ ਕਿ ਜਿਹੜਾ ਗੂੜੇ ਰੰਗ ਵਿੱਚ ਰੰਗਿਆ ਗਿਆ। ਬਾਣੀ ਨੇ ਦੋ ਰੰਗਾਂ ਦਾ ਜ਼ਿਕਰ ਬੜਾ ਕੀਤਾ, ਇੱਕ ਕੁਸੰਭ ਦਾ ਤੇ ਦੂਸਰਾ ਮਜੀਠ ਦਾ। ਜਿਹੜਾ ਕੁਸੰਭੜਾ ਹੈ ਉਹਦਾ ਰੰਗ ਕੱਚਾ ਮੰਨਿਆ ਹੈ ਤੇ ਮਜੀਠ ਦਾ ਰੰਗ ਜਿਹੜਾ ਉਹ ਪੱਕਾ ਮੰਨਿਆ ਹੈ। ਕੁਸੰਭੇ ਦੇ ਰੰਗ ਵਿੱਚ ਕੱਪੜੇ ਰੰਗੇ ਹੋਣ, ਕੱਚਾ ਰੰਗ ਹੋਵੇ ਕੁਸੰਭੜੇ ਦਾ ਤੇ ਉਹਨੂੰ ਪਾਣੀ ਦੇ ਛੱਟੇ ਮਾਰੋ, ਠੰਡੇ ਪਾਣੀ ਦੇ ਵਿੱਚ ਕਿਤੇ ਪਾ ਕੇ ਉਹਨੂੰ ਧੋਣ ਦਾ ਯਤਨ ਕਰੋ ਤੇ ਠੰਡਾ ਪਾਣੀ ਵੀ ਕੁਸੰਭੜੇ ਦੇ ਰੰਗ ਨੂੰ ਉਤਾਰ ਦਿੰਦਾ ਹੈ। ਪਰ ਜਿਹਦੇ ਉੱਤੇ ਮਜੀਠ ਰੰਗ ਚੜ ਜਾਏ, ਪੱਕਾ ਰੰਗ ਚੜ ਜਾਏ, ਉਹਨੂੰ ਉਬਲਦੇ ਹੋਏ ਪਾਣੀ ਵਿੱਚ ਵੀ ਰੱਖੋ, ਸੱਚ ਇਵੇਂ ਉਹ ਪਾਣੀ ਦੇ ਉਬਾਲੇ ਤਾਂ ਸਹਾਰ ਲਏਗਾ ਪਰ ਉਹਦਾ ਰੰਗ ਕਦੀ ਨਹੀਂ ਉਤਰੇਗਾ। ਮਹਾਰਾਜ ਕਹਿੰਦੇ ਜਿੰਨਾ ਸੰਤ ਜਨਾਂ ਨੇ ਤੈਨੂੰ ਜਪਿਆ ਵਾਹਿਗੁਰੂ ਉਹ ਤੇਰੇ ਗੂੜੇ ਰੰਗ ਵਿੱਚ ਰੱਤੇ ਗਏ। ਮਹਾਰਾਜ ਜੀ ਨੇ ਭਾਵੇਂ ਸੰਤ ਜਨ ਦਾ ਰੂਪਕ ਇੱਕ ਸੁਹਾਗਣ ਦੇ ਰੂਪ ਵਿੱਚ ਵੀ ਕਿਹਾ। ਅਸੀਂ ਉਹ ਪਵਿੱਤਰ ਬਚਨ ਪੜ੍ਹਦੇ ਹਾਂ ਜਿਹੜੇ ਰੰਗੇ ਨੇ, ਲਾਲ ਚੋਲਨਾ ਤੈ ਤਨ ਸੋਇਆ, ਸੁਰਜਨ ਭਾਨੀ ਤਾਮਨ ਮੋਹਿਆ, ਕਵਣ ਰੰਗ ਤੇਰੇ ਤੇ ਚੜ ਗਿਆ, ਕਿਹੜੀ ਕਿਰਪਾ ਤੇਰੇ ਤੇ ਵਰਤ ਗਈ ਕਿ ਤੇਰੇ ਅੰਦਰ ਦਾ ਚੋਲਾ ਗੂੜੇ ਰੰਗ ਦੇ ਵਿੱਚ ਰੱਤਾ ਗਿਆ। ਲਾਲ ਚੋਲਨਾ ਤੈ ਤਨ ਸੋਇਆ, ਸਰ ਸੁਰਜਨ ਭਾਨੀ ਤਾਮਨ ਮੋਹਿਆ, ਕਵਣ ਬਣੀ ਨੀ ਤੇਰੀ ਲਾਲੀ, ਕਵਣ ਰੰਗ ਤੂੰ ਭਈ ਗੁਲਾਲੀ, ਤੁਮੀ ਸੁੰਦਰ ਤੁਮੈ ਸੁਹਾਗ, ਤੁਮ ਕਰ ਲਾਲਨ ਤੁਮ ਕਰ ਭਾਗ, ਤੂੰ ਸਤਵੰਤੀ ਤੂੰ ਪ੍ਰਧਾਨ, ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰ ਗਿਆਨ। ਤੇ ਜਿਹਦਾ ਚੋਲਾ ਰੰਗ ਚ ਰੱਤਿਆ ਸੀ ਨਾ, ਉਹਨੇ ਇਹ ਨਹੀਂ ਕਿਹਾ ਸੀ ਆਪਣੇ ਰੰਗ ਚ ਆਪ ਚੋਲੇ ਰੰਗੇ ਨਹੀਂ। ਗੁਰਮੁਖੋ ਉਹਨਾਂ ਨੂੰ ਜਦੋਂ ਕਿਹਾ ਕਿ ਪ੍ਰੀਤਮ ਭਾਨੀ ਤਾਂ ਰੰਗ ਗੁਲਾਲ, ਕਹੋ ਨਾਨਕ ਸੁਭ ਦ੍ਰਿਸ਼ਟ ਨਿਖਾਲ, ਕਹਿਣ ਲੱਗੇ ਭਾਈ ਇਹ ਜਿਹੜਾ ਰੰਗ ਅੰਦਰ ਚੜਿਆ ਸਾਡੀ ਕਮਾਈ ਨਹੀਂ, ਇਹ ਤਾਂ ਪਿਆਰੇ ਵਾਹਿਗੁਰੂ ਨੇ ਕਿਰਪਾ ਕੀਤੀ। ਅਸੀਂ ਤਾਂ ਭਰੇ ਪਏ ਸਾਂ ਪਰ ਉਹਨੇ ਅੰਦਰ ਨੂੰ ਧੋ ਕੇ ਨਾਮ ਦਾ ਰੰਗ ਚਾੜ ਦਿੱਤਾ। ਤੇ ਜਿਨ੍ਹਾਂ ਦੇ ਚੋਲੇ ਰੱਬ ਦੇ ਰੰਗ ਵਿੱਚ ਰੱਤੇ ਨੇ ਉਹਨਾਂ ਨੂੰ ਸਾਹਿਬ ਨੇ ਕਿਹਾ ਰੱਤੈ ਰੱਤੇ ਰੰਗ ਪਾਰ ਬ੍ਰਹਮ ਕਹਿ, ਮਨ ਤਨ ਅਤ ਗੁਲਾਲ, ਨਾਨਕ ਬਿਨ ਨਾਮੈ ਆਲੂਦਿਆ ਜਿੱਤੀ ਹੋਰ ਖਿਆਲ। ਜਿਹੜੇ ਨਾਮ ਵਿੱਚ ਰੰਗੇ ਨੇ ਚਲੂਲੇ ਨੇ, ਸਤਿਗੁਰੂ ਕਹਿੰਦੇ ਨੇ ਨਾਮ ਜਪ ਜਪ ਕੇ ਸੰਤ ਜਨ ਉਹਨਾਂ ਦੇ ਚੋਲੇ ਗੂੜੇ ਰੰਗ ਵਿੱਚ ਰੱਤੇ ਹੋਏ ਹਨ।
ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਉਤਮ ਪਾਤੀ।
ਉਹਨਾਂ ਸੰਤ ਜਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਤੇ ਭਗਤੀ ਦੇ ਵਿੱਚੋਂ ਜਿਹੜੀ ਸ਼ੋਭਾ ਮਿਲੀ ਉਹ ਬੜੀ ਉੱਤਮ ਸੀ। ਵੇਖੋ ਦੁਨੀਆਂ ਵਿੱਚ ਵੀ ਲੋਕ ਸ਼ੋਭਾ ਦੀ ਖਾਤਰ ਹਰ ਬੰਦਾ ਯਤਨ ਕਰਦਾ ਕਿ ਮੇਰੀ ਵਡਿਆਈ ਹੋਵੇ, ਇਹ ਪੂਰੀ ਦੌੜ ਹੈ। ਹਰ ਬੰਦੇ ਦੀ ਇੱਛਾ ਹੈ ਕਿ ਲੋਕ ਮੇਰੀ ਉਪਮਾ ਕਰਨ, ਮੇਰੀ ਸ਼ੋਭਾ ਕਰਨ। ਪਰ ਆਹ ਜਿਹੜੀ ਦੁਨੀਆਦਾਰਾਂ ਦੀ ਸ਼ੋਭਾ ਹੈ ਨਾ, ਇਹ ਤਾਂ ਚਾਰ ਦਿਨਾਂ ਦੀ ਖੇਡ ਹੈ। ਜਿਹੜੇ ਲੋਕ ਸਲੂਟ ਮਾਰਦੇ ਨੇ ਨਾ, ਸਜਦੇ ਕਰਦੇ ਨੇ, ਸੱਚ ਇਵੇਂ ਉਹ ਕਈ ਵਾਰੀ ਪਿੱਠ ਪਿੱਛੇ ਗਾਲਾਂ ਵੀ ਕੱਢਦੇ ਹੁੰਦੇ, ਉਹ ਆ ਕਾਹਦੀ ਸ਼ੋਭਾ ਹੋਈ। ਤੁਸੀਂ ਦੇਖੋ ਆ ਬਾਹਰ ਖਲੋਤੇ ਹੋਣ ਚੌਂਕਾਂ ਤੇ, ਕਿਤੇ ਦਿਨ ਰਾਤ 24 ਘੰਟੇ ਪਹਿਰਾ ਦੇਣ ਵਾਲੇ ਫੋਰਸ ਹੀ ਖਲੋਤੀ ਹੋਵੇ, ਉਹ ਜਦੋਂ ਲੰਘਣਾ ਮੰਤਰੀ ਨੇ ਜਾਂ ਕਿਸੇ ਵੱਡੇ ਰਾਜੇ ਨੇ, ਉਹਨਾਂ ਸਾਰਿਆਂ ਨੇ ਅਸਾਵਧਾਨ ਹੋ ਕੇ ਸਲੂਟ ਕਰਨਾ, ਸੀਸ ਝੁਕਾਣੇ ਨੇ, ਪਰ ਜਦੋਂ ਉਹਨੇ ਲੰਘ ਜਾਣਾ ਪਿੱਛੋਂ ਨੂੰ ਕਈ ਵਾਰੀ ਗਾਲਾਂ ਵੀ ਕੱਢਦੇ ਹੁੰਦੇ ਵੀ ਸਾਨੂੰ ਟੰਗਿਆ ਸਿਆਪਾ ਪਾਇਆ, 8 ਪੈਰ ਹੋ ਗਏ ਨੇ ਇੱਥੇ ਭੁੱਖ 'ਚ ਟੰਗੇ ਪਏ, ਉਹ ਇਹ ਕਾਹਦੀ ਸ਼ੋਭਾ ਹੋਈ ਬਈ, ਇਹ ਕੋਈ ਸ਼ੋਭਾ ਹੈ? ਮਹਾਰਾਜ ਕਹਿੰਦੇ ਨੇ ਨਾਮ ਦੀ ਇੰਨੀ ਵੱਡੀ ਸ਼ੋਭਾ ਹੈ ਕਿ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਇੱਥੇ ਵੀ ਜੈ ਜੈਕਾਰ ਹੋਈ ਤੇ ਰੱਬ ਦੀ ਦਰਗਾਹ ਵਿੱਚ ਉਹਨਾਂ ਦੀ ਸ਼ੋਭਾ ਨੂੰ ਕੋਈ ਮੇਟ ਨਹੀਂ ਸਕਿਆ। ਜਿਨ ਖਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਖਾਰਾ, ਉਹਨਾਂ ਦੀ ਸ਼ੋਭਾ ਨੂੰ ਕਿੰਨੇ ਮੇਟ ਸਕਣਾ ਹੈ? ਮਹਾਰਾਜ ਕਹਿੰਦੇ ਜਿਨ੍ਹਾਂ ਪ੍ਰਭੂ ਦੇ ਪਿਆਰਿਆਂ ਨੇ ਪਰਮਾਤਮਾ ਦੀ ਭਗਤੀ ਕੀਤੀ ਉਹਨਾਂ ਦੀ ਸ਼ੋਭਾ ਲੋਕ ਪਰਲੋਕ ਵਿੱਚ ਹੋਈ। ਤਾਂ ਹੀ ਸਾਹਿਬ ਨੇ ਕਿਹਾ ਕਿ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਖਾਨ, ਦੁਨੀਆਂ ਵੀ ਸ਼ੋਭਾ ਕਰਦੀ ਹੈ, ਪਰ ਆਹ ਜਿਹੜੀ ਦੁਨੀਆਂ ਦੀ ਸ਼ੋਭਾ ਜੇ ਨਾ, ਇੱਥੇ ਮੈਂ ਇੱਕ ਬੇਨਤੀ ਕਰਦਿਆਂ ਕਿ ਮੰਨ ਲਿਆ ਜਾਏ ਕਿ ਕਿਸੇ ਬੰਦੇ ਦੀ ਹਰ ਬੱਚਾ ਬੱਚਾ ਉਪਮਾ ਕਰਦਾ, ਉਂਝ ਵੈਸੇ ਅੱਜ ਕੱਲ੍ਹ ਦੇ ਸਮੇਂ 'ਚ ਹੈ ਨਹੀਂ, ਇੱਥੇ ਕੋਈ ਨਹੀਂ ਜੇ ਕਿਸੇ ਦੀ ਉਪਮਾ ਕਰਦਾ। ਆ ਪਿਛਲੇ ਦਿਨੀ ਭਾਈ ਸਾਹਿਬ ਇੱਕ ਸਲੋਕ ਪੜ੍ਹ ਰਹੇ ਸਨ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ, ਦੇਹੀ ਰੋਗ ਨਾ ਲੱਗੀ ਪੱਲੇ, ਸਭ ਕੁਛ ਪਾਏ। ਕਿੱਡੀ ਵੱਡੀ ਅਵਸਥਾ ਹੈ। ਬਾਬਾ ਫਰੀਦ ਕਹਿੰਦੇ ਨੇ ਬੁਰੇ ਦਾ ਵੀ ਭਲਾ ਕਰ, ਤੇ ਮੇਰੇ ਮਨ 'ਚ ਆਇਆ ਮਹਾਂਪੁਰਖੋ ਇਹ ਤਾਂ ਤੁਹਾਡੇ ਜੈਸੇ ਭਗਤਾਂ ਦਾ ਜੀਵਨ ਹੈ, ਬੁਰਿਆਂ ਦਾ ਭਲਾ ਕਰਨਾ। ਇੱਥੇ ਭਲਾ ਕਰਨ ਵਾਲਿਆਂ ਦਾ ਵੀ ਲੋਕ ਬੁਰਾ ਕਰਦੇ ਹੁੰਦੇ, ਇੱਥੇ ਭਲਾ ਕਰਨ ਵਾਲਿਆਂ ਦੀ ਭਲਾਈ ਵੀ ਕੋਈ ਨਹੀਂ ਮੰਗਦਾ। ਸੱਚ ਇਹ ਵੇ, ਬੜੀ ਸੋਹਣੀ ਗੱਲ, ਮਸਕੀਨ ਸਾਹਿਬ ਹੋਣਾਂ ਨੇ ਇੱਕ ਵਾਰੀ ਕਹੀ ਸੀ, ਵੈਸੇ ਉਹਨਾਂ ਦੀ ਆਪਣੀ ਜੀਵਨ ਝਲਕਾਂ ਵਿੱਚ ਹੈ, ਅਤੇ ਮੈਂ ਅਕਸਰ ਉਹਨਾਂ ਦਾ ਜ਼ਿਕਰ ਜ਼ਰੂਰ ਕਰਨਾ ਹੁੰਦਾ, ਗਿਆਨੀ ਸੰਤ ਸਿੰਘ ਜੀ ਮਸਕੀਨ। ਉਹ ਕਹਿੰਦੇ ਨੇ ਇੱਕ ਵਾਰੀ ਇੱਕ ਸੱਜਣ ਨਦੀ ਦੇ ਕਿਨਾਰੇ ਜਾ ਰਿਹਾ ਸੀ, ਅਤੇ ਅਚਨਚੇਤ ਉਹ ਆਪਣੇ ਸੁਭਾਅ ਨਾਲ ਤੁਰਿਆ ਜਾ ਰਿਹਾ, ਅਤੇ ਅਚਨਚੇਤ ਪਿੱਛੋਂ ਕਿਸੇ ਨੇ ਪੂਰੇ ਜ਼ੋਰ ਨਾਲ ਉਹਦੀ ਪਿੱਠ ਪਿੱਛੇ ਦੋਨਾਂ ਹੱਥਾਂ ਨਾਲ ਧੱਕਾ ਮਾਰਿਆ, ਉਹਨੂੰ ਧਕੇਲਿਆ, ਧੱਕਾ ਇੰਨੇ ਜ਼ੋਰ ਦਾ ਮਾਰਿਆ ਕਿ ਉਹ ਨਦੀ ਦੇ ਚਿੱਕੜ ਵਿੱਚ ਡਿੱਗ ਪਿਆ। ਦਲਦਲ ਸੀ ਕਿਨਾਰੇ 'ਤੇ, ਉਹ ਚਿੱਕੜ ਵਿੱਚ ਡਿੱਗ ਪਿਆ, ਧੱਕਾ ਮਾਰਿਆ ਉਹਨੇ ਜ਼ਿਆਦਾ, ਅਗਾਂਹ ਪਾਣੀ ਤੱਕ ਚਲਾ ਗਿਆ, ਅਤੇ ਜਿਹਨੇ ਧੱਕਾ ਮਾਰਿਆ ਸੀ ਉਹ ਤੇਜ਼ੀ ਨਾਲ ਅੱਗੇ ਨਿਕਲ ਗਿਆ, ਅਤੇ ਜਿਹਨੂੰ ਧੱਕਾ ਵੱਜਾ ਨਾ ਕੱਪੜੇ ਭਿੱਜੇ। ਉਹਨੇ ਪਿੱਛੋਂ ਆਵਾਜ਼ ਮਾਰੀ, ਉਹ ਭਲੇ ਸੱਜਣਾ ਮੇਰੀ ਗੱਲ ਤਾਂ ਸੁਣ ਜਾ, ਅਤੇ ਜਿਹਨੇ ਧੱਕਾ ਮਾਰਿਆ ਸੀ ਉਹਨੇ ਚਿਹਰਾ ਨਹੀਂ ਕੀਤਾ, ਆਪਣਾ ਚਿਹਰਾ ਨਹੀਂ ਦਿਖਾਇਆ, ਮੂੰਹ ਨਹੀਂ ਦਿਖਾਇਆ, ਦੌੜੀ ਗਿਆ। ਉਹਨੇ ਜਿਹਨੂੰ ਧੱਕਾ ਵੱਜਾ ਉਹਨੇ ਆਵਾਜ਼ ਦਿੱਤੀ, ਮੈਂ ਤੈਨੂੰ ਕਹਿਣਾ ਕੁਛ ਨਹੀਂ ਚਾਹੁੰਦਾ, ਘੱਟੋ ਘੱਟ ਮੈਨੂੰ ਆਪਣਾ ਚਿਹਰਾ ਦਿਖਾ ਜਾ, ਮੈਂ ਤੇਰਾ ਭਲਾ ਕਿੱਦਣ ਕੀਤਾ ਸੀ, ਕਿਉਂਕਿ ਅੱਜ ਲੋਕਾਂ ਦਾ ਸੁਭਾਅ ਹੈ ਜਿਹਦਾ ਭਲਾ ਕਰੋ ਉਹ ਹੀ ਧੱਕੇ ਮਾਰਨ ਲੱਗ ਪੈਂਦਾ। ਉਹ ਕਹਿੰਦਾ ਮੈਨੂੰ ਦੱਸ ਤੇ ਜਾ, ਮੈਂ ਤੇਰਾ ਭਲਾ ਕਿੱਦਣ ਕੀਤਾ ਸੀ, ਅਤੇ ਜੇ ਤੇਰਾ ਭਲਾ ਨਹੀਂ ਕੀਤਾ ਮੈਨੂੰ ਧੱਕਾ ਕਿਉਂ ਮਾਰਿਆ। ਹਕੀਕਤ ਜੇ ਦੁਨੀਆਂ ਦਾ ਸੁਭਾਅ ਹੈ, ਇੱਥੇ ਕਿਹੜੀ ਵਡਿਆਈ, ਪਰ ਮੰਨ ਲਿਆ ਜਾਏ ਜੇ ਦੁਨੀਆਂ ਬਹੁਤ ਸ਼ੋਭਾ ਕਰਦੀ, ਅਤੇ ਕੀ ਇਹ ਸ਼ੋਭਾ ਰੱਬ ਦੇ ਘਰ ਵੀ ਸਵੀਕਾਰ ਹੋ ਜਾਏਗੀ। ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਿ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵੀ ਜਾਣੀਆਂ ਨਾਲ ਚੱਲੈ ਸਭ ਕੋਏ, ਚੰਗਾ ਨਾਂ ਰਖਾਏ ਕਹਿ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵੀ ਤਾਂ ਵਾਤ ਨਾ ਪੁੱਛੈ ਕਿ, ਕੋਈ ਪੁੱਛਦਾ ਨਹੀਂ। ਧੰਨ ਗੁਰੂ ਅੰਗਦ ਸਾਹਿਬ ਦਾ ਅਖੀਰਲਾ 63ਵਾਂ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਸਾਰਿਆ ਇੱਕ ਨਾ ਚਲੀਆ ਨਾਲਾ। ਦੁਨੀਆਂ ਦੀ ਜਿਹੜੀ ਫੋਕੀ ਸ਼ੋਹਰਤ ਹੈ ਨਾ, ਉਹ ਅੱਗ ਲਾ ਕੇ ਫੂ ਕੇ ਕਦੀ ਕਿਸੇ ਨਾਲ ਨਹੀਂ ਤੁਰਦੀ, ਪਰ ਜਿਹੜੀ ਭਗਤੀ ਦੀ ਸ਼ੋਭਾ ਹੈ, ਜਿਹੜੇ ਸਿਮਰਨ ਦੀ ਸ਼ੋਭਾ ਹੈ, ਮਹਾਰਾਜ ਕਹਿੰਦੇ ਨੇ ਇਹ ਜੁਗਾਂ ਤੱਕ ਰਹਿੰਦੀ ਏ, ਭਗਤਾਂ ਦੀ ਸ਼ੋਭਾ ਨੂੰ ਕੋਈ ਮੇਟ ਨਹੀਂ ਸਕਦਾ।
ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ,
ਵਾਹਿਗੁਰੂ ਆਪ ਹੀ ਮਾਲਕ ਹੈ ਤੇ ਆਪ ਹੀ ਸੇਵਕ ਹੈ। ਉਹ ਐਸੀ ਅਵਸਥਾ ਵਰਤਾਂਦਾ ਹੈ, ਠਾਕੁਰ ਬਣ ਕੇ ਆਪ ਬੈਠ ਜਾਂਦਾ ਹੈ ਤੇ ਸੇਵਕ ਬਣ ਕੇ ਮੱਥੇ ਟੇਕੀ ਜਾਂਦਾ ਹੈ। ਆਪਸ ਕੋ ਆਪੇ ਆਦੇਸ਼। ਗੁਰੂ ਗੋਬਿੰਦ ਸਿੰਘ ਬਾਰੇ ਭਾਈ ਨੰਦ ਲਾਲ ਜੀ ਨੇ ਕਿਹਾ, ਹੱਕ ਰਾਹ ਮਹਬੂਬ ਗੁਰ ਗੋਬਿੰਦ ਸਿੰਘ, ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ। ਆਪੇ ਆਸ਼ਕ ਤੇ ਆਪੇ ਮਸ਼ੂਕ ਹੈ, ਉਹ ਆਪੇ ਠਾਕੁਰ ਹੈ, ਇਹ ਆਪੇ ਸੇਵਕ ਹੈ, ਤੇ ਜਦੋਂ ਉਹ ਮਿਲਾਣ ਦੀ ਗੱਲ ਕਰਦਾ ਫਿਰ ਵਸੀਲੇ ਵੀ ਆਪੇ ਬਣਾਉਣ ਲੱਗ ਪੈਂਦਾ। ਜਿਹਨੂੰ ਆਪਣੇ ਨਾਲ ਮਿਲਾਣਾ ਹੋਵੇ ਉਹ ਜੁਗਤਾਂ ਆਪ ਹੀ ਬਣਾਉਂਦਾ ਹੈ।
ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਭਗਾਤੀ।
ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਖੇ ਵਾਹਿਗੁਰੂ ਜੀ, ਅਸੀਂ ਤਾਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਤੁਸੀਂ ਆਪਣੇ ਭਗਤਾਂ ਦੀ ਲਾਜ ਰੱਖੋ, ਆਪਣੇ ਸਿਮਰਨ ਕਰਨ ਵਾਲਿਆਂ ਦੀ ਲਾਜ ਰੱਖੋ। ਦੇਖੋ ਇਹ ਇੱਕ ਅਰਦਾਸ ਹੈ, ਦਾਸ ਨੇ ਬੇਨਤੀ ਕੀਤੀ ਥੋੜ੍ਹੇ ਜਿਹੇ ਮਿੰਟ ਆਪ ਦੇ ਲੈਣੇ ਨੇ। ਇੱਕ ਤਾਂ ਭਗਤੀ ਵਾਲੇ ਦੀ ਸ਼ੋਭਾ ਜਿਹੜੀ ਹੈ ਨਾ, ਉਹ ਸਾਰੀਆਂ ਥਾਵਾਂ 'ਤੇ ਹੁੰਦੀ। ਭਾਈ ਗੁਰਦਾਸ ਸਾਹਿਬ ਜੀ ਦਾ ਤਾਂ ਇੱਕ ਬਚਨ ਹੈ ਕਿ ਭਗਤ ਰਵਿਦਾਸ ਜੀ ਕੰਮ ਤਾਂ ਚਮੜਾ ਕੱਟਣ ਦਾ, ਵੱਢਣ ਦਾ ਕਰਦੇ ਨੇ, ਜੋੜੇ ਸੀਣ ਦਾ ਕਰਦੇ ਨੇ, ਪਰ ਕਹਿੰਦੇ ਨੇ ਨਾਮ ਨੇ ਇੰਨੀ ਕੁ ਕਿਰਪਾ ਕਰ ਦਿੱਤੀ, ਇੰਨੀ ਬਖਸ਼ਿਸ਼ ਕਰ ਦਿੱਤੀ ਕਿ ਉਹ ਭਗਤ, ਉਹ ਮਹਾਂਪੁਰਖ ਉਹਦੇ ਪੈਰਾਂ ਵਿੱਚ ਚਾਰੇ ਵਰਨਾਂ ਦੇ ਲੋਕ ਝੁੱਕ ਕੇ ਮੱਥੇ ਟੇਕਣ ਲੱਗ ਪਏ। ਭਾਈ ਸਾਹਿਬ ਦਾ ਬਚਨ ਹੈ ਕਿ ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਟੋਏ ਢੋਰ ਸਮੇਟਾ, ਜੌਂਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ, ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਖੇਟਾ, ਗਿਆਨ ਧਿਆਨ ਕਰ ਭਗਤ ਸਖੇਟਾ ਸੇਤਾ ਦਰ ਤੇ ਸਮੇਤ। ਕਹਿੰਦੇ ਨੇ ਚਾਰੇ ਵਰਨਾ ਦੇ ਲੋਕਾਂ ਨੂੰ ਉਪਦੇਸ਼ ਦਿੰਦੇ। ਜਦੋਂ ਭਾਈ ਸਾਹਿਬ ਨੇ ਬਚਨ ਕਹਿ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਸਾਹਿਬ ਦਾ ਇੱਕ ਸ਼ਬਦ ਕਹਿ ਕਿ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ, ਉਹਦੀਆਂ ਅਖੀਰਲੀਆਂ ਤੁਕਾਂ ਨੇ ਕਿ ਮੇਰੀ ਜਾਤ ਕੁੱਟ ਬਾਂਡਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੈ ਕਰੈ ਡੰਡੋਰ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਕਹਿੰਦੇ ਨੇ ਮਾਲਕਾ ਮੇਰੀ ਜਾਤ ਜੋੜੇ ਗੰਢਣ ਵਾਲੀ, ਚਮੜਾ ਕੁੱਟਣ ਵਾਲੀ ਤੇ ਚਮੜਾ ਕੱਟਣ ਵਾਲੀ ਹੈ, ਪਰ ਅਬ ਵਿਪਰ ਪ੍ਰਧਾਨ ਤੈ ਕਰੈ ਡੰਡੋਤ, ਤੇ ਹੁਣ ਪ੍ਰਧਾਨ ਪੰਡਿਤ ਆ ਕੇ ਜੇ ਮੱਥੇ ਟੇਕਦੇ ਨੇ ਇਹ ਸਾਡੀ ਖੇਡ ਤੋਰੈ ਮਾਲਕਾ, ਇਹ ਤਾਂ ਆਪਣੇ ਭਗਤ ਦੀ ਤੂੰ ਪੱਤ ਰੱਖੀ ਹੋਈ, ਤੂੰ ਲਾਜ ਰੱਖੀ ਹੈ। ਕਹਿਣ ਲੱਗੇ ਅਬ ਵਿਪਰ ਪ੍ਰਧਾਨ ਤੈ ਕਰੈ ਡੰਡੋਤ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸ। ਧੰਨ ਗੁਰੂ ਰਾਮਦਾਸ ਅਖੀਰ ਵਿੱਚ ਇਹ ਬੇਨਤੀ ਕਰਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ, ਆਪਣੇ ਭਗਤਾਂ ਦੀ ਲਾਜ ਰੱਖੋ। ਤੇ ਉਸਦਾ ਇੱਕ ਬਿਰਧ ਹੈ, ਉਹਦਾ ਸੁਭਾਅ ਹੈ, ਉਹ ਆਪਣਿਆਂ ਦੀ ਲਾਜ ਰੱਖਦਾ ਵੀ ਹੈ। ਉਹਦਾ ਨਾਮ ਲੈ ਕੇ ਕੋਈ ਪੁਕਾਰੇ ਤੇ ਉਹ ਤਾਂ ਪਖੰਡ ਕਰਨ ਵਾਲਿਆਂ ਤੇ ਵੀ ਪਰਦੇ ਪਾਈ ਜਾਂਦਾ ਜੇ, ਤੇ ਜਿਹੜਾ ਅਸਲੀਅਤ ਨਾਲ ਇਹਨੂੰ ਪੁਕਾਰਦਾ ਉਹਦੀ ਪੱਤ ਕਿਉਂ ਨਹੀਂ ਰੱਖੇਗਾ। ਤਾਂ ਹੀ ਤਾਂ ਸਾਹਿਬ ਨੇ ਕਿਹਾ ਨਾ, ਨ੍ਰਿਪ ਕੰਨਿਆ ਕਾ ਕਾਰਨ ਹੈ, ਇੱਕ ਭਇਆ ਭੇਖ ਧਾਰੀ, ਇੱਕ ਪਖੰਡੀ ਬੰਦਾ ਜਿਹੜਾ ਵਾਸ਼ਨਾ ਦਾ ਮਾਰਿਆ ਭੇਖ ਕਰਕੇ ਆ ਗਿਆ ਵਿਸ਼ਨੂੰ ਭਗਵਾਨ ਦਾ। ਨ੍ਰਿਪ ਕੰਨਿਆ ਕਾ ਕਾਰਨ ਹੈ, ਇੱਕ ਭਇਆ ਭੇਖ ਧਾਰੀ, ਕਾਮਾਰਤੀ ਸਵਾਰਤੀ ਵਾਕੀ ਪਏ ਸਵਾਰੀ। ਉਹਨੇ ਤਾਂ ਪਖੰਡੀਆਂ ਦੀ ਕਾਮੀਆਂ ਦੀ ਪੈਜ ਵੀ ਸਵਾਰ ਦਿੱਤੀ, ਤੇ ਜਿਹੜਾ ਦਿਨ ਰਾਤ ਉਹਦਾ ਸਿਮਰਨ ਕਰਦਾ। ਮਹਾਰਾਜ ਕਹਿੰਦੇ ਨੇ ਪ੍ਰਭੂ ਪਰਮਾਤਮਾ ਆਪਣੇ ਭਗਤਾਂ ਦੀ ਲਾਜ ਰੱਖਦਾ। ਇੱਕ ਪਵਿੱਤਰ ਬਚਨ ਗੁਰੂ ਰਾਮਦਾਸ ਜੀ ਦਾ ਕਹਿ ਕੇ ਆਪਾਂ ਸੰਪੰਨਤਾ ਕਰਨੇ। ਸਾਹਿਬ ਦਾ ਬਚਨ ਕਹਿ, ਹਮਰੀ ਜਾਤ ਪਾਤ ਗੁਰ ਸਤਿਗੁਰ, ਹਮ ਵੇਚਿਓ ਸਿਰ ਗੁਰ ਕਹਿ। ਗੁਰੂ ਰਾਮਦਾਸ ਜੀ ਕਹਿੰਦੇ ਨੇ ਸਾਡੀ ਤਾਂ ਜਾਤ ਵੀ ਸਤਿਗੁਰੂ ਵੇ, ਸਾਡੀ ਗੋਤ ਵੀ ਸਤਿਗੁਰੂ ਵੇ, ਸਾਡਾ ਤਾਂ ਸਹਾਰਾ ਵੀ ਸਤਿਗੁਰੂ ਹੈ। ਮਹਾਰਾਜ ਕਹਿੰਦੇ ਨੇ ਅਸੀਂ ਆਪਣਾ ਸਿਰ ਗੁਰੂ ਨੂੰ ਵੇਚ ਦਿੱਤਾ। ਲਾਜ ਰੱਖਣ ਦੀ ਗੱਲ ਚੱਲ ਰਹੀ ਹੈ ਕਿ ਹੇ ਪਰਿਪੂਰਨ ਪਰਮਾਤਮਾ ਜੀ ਆਪ ਕਿਰਪਾ ਕਰੋ, ਆਪਣੇ ਭਗਤਾਂ ਦੀ ਲਾਜ ਰੱਖੋ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਵਾਹਿਗੁਰੂ ਸਾਡੀ ਜਾਤ ਪਾਤ ਸਤਿਗੁਰੂ ਏ, ਪਰ ਨਾਲ ਇੱਕ ਅਰਦਾਸ ਕੀਤੀ, ਖੇ ਸਤਿਗੁਰੂ ਜੀ ਹੁਣ ਬਾਹਰ ਨਿਕਲਨੇ ਆ ਤੇ ਸੰਗਤਾਂ ਲੋਕਾਈ ਸਾਨੂੰ ਤੇਰਾ ਸਿੱਖ ਮੰਨਣ ਲੱਗ ਪਈ ਹੈ। ਸਾਰੇ ਕਹਿਣ ਲੱਗ ਪਏ ਨੇ ਗੁਰੂ ਨਾਨਕ ਦਾ ਸਿੱਖ, ਸਾਰੇ ਕਹਿਣ ਲੱਗ ਪਏ ਨੇ ਸਤਿਗੁਰੂ ਦਾ ਪਿਆਰਾ, ਇੱਕ ਕਿਰਪਾ ਕਰ, ਲੋਕ ਮੈਨੂੰ ਤੇਰਾ ਸਿੱਖ ਕਹਿ ਕੇ ਪੁਕਾਰਦੇ ਨੇ, ਮੇਰੇ ਕੋਲ ਗੁਣ ਸਿੱਖਾਂ ਵਾਲਾ ਕੋਈ ਨਹੀਂ, ਬਸ ਇਸੇ ਸ਼ਬਦ ਦੀ ਲਾਜ ਰੱਖ ਲਈ ਕਿ ਲੋਕ ਮੈਨੂੰ ਸਿੱਖ ਸਮਝਣ ਲੱਗ ਪਏ। ਆਪਣੇ ਭਗਤਾਂ ਦੀ ਲਾਜ ਰੱਖਦਾ ਹੈ। ਹਮਰੀ ਜਾਤ ਪਾਤ ਗੁਰ ਸਤਿਗੁਰ, ਹਮ ਵੇਚਿਓ ਸਿਰ ਗੁਰ ਕਹਿ, ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕਹਿ। ਮਾਲਕ ਜੀ ਮੈਨੂੰ ਤੇਰਾ ਚੇਲਾ ਕਹਿਣ ਲੱਗ ਪਏ ਨੇ, ਚੇਲਿਆਂ ਵਾਲੇ ਗੁਣ ਕੋਈ ਨਹੀਂ, ਤੁਸੀਂ ਕਿਰਪਾ ਕਰੋ ਮੇਰੀ ਪੱਤ ਰੱਖ ਲਿਓ, ਮੈਨੂੰ ਚੇਲਾ ਬੰਦੀ ਜਾ ਸਿਖਾ ਦਿਆ। ਗੁਰਮੁਖੋ ਮਾਲਕ ਆਪਣੇ ਭਗਤਾਂ ਦੀ ਜਦੋਂ ਲੋੜ ਪੈਂਦੀ ਏ ਉਹਨਾਂ ਦੀ ਪੱਤ ਢੱਕਦੇ ਨੇ, ਉਹਨਾਂ ਦੀ ਪੈਜ ਸਵਾਰਦੇ ਨੇ, ਉਹਨਾਂ ਦੇ ਹਰ ਕੰਮ ਨੂੰ ਉਹ ਕਾਰਜ ਨੂੰ ਰਾਸ ਕਰਦੇ ਨੇ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪਣਾ ਬਿਰਧ ਹੈ, ਇਹ ਉਹਦਾ ਸੁਭਾਅ ਹੈ। ਤੇ ਜੇ ਕੋਈ ਉਹਦੇ ਚਰਨਾਂ ਵਿੱਚ ਇਹ ਅਰਦਾਸ ਕਰੇ ਕਿ ਮਾਲਕ ਤੂੰ ਸਾਡੀ ਰੱਖ ਲਈ, ਤੇ ਉਹ ਰੱਖਦਾ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਫੁਰਮਾਇਆ ਕਿ ਅਬ ਮੈਂ ਕੌਣ ਉਪਾਓ ਕਰੂੰ, ਜੇ ਬਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਪਰੂੰ, ਜਨਮ ਪਾਏ ਕਛ ਭਲੋ ਨਾ ਕੀਨੋ ਤਾਂ ਤੇ ਅਧਿਕ ਡਰੂੰ, ਮਨ ਬਚ ਕ੍ਰਮ ਹਰ ਗੁਣ ਨੀ ਗਾਏ ਯਹਿ ਜੀ ਸੋਚ ਧਰੂੰ, ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਸ ਜਿਉਂ ਉਧਰ ਭਰੂੰ, ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਖੋ ਪਤਤ ਤਰੂੰ। ਤੇਰਾ ਬਿਰਧ ਹੈ, ਕਿ ਪਰਦੇ ਪਾ ਕੇ ਢੱਕ ਦੇਣਾ, ਸਾਧ ਸੰਗਤ ਤਨ ਗੁਰੂ ਰਾਮਦਾਸ ਕਿਰਪਾ ਕਰਨ, ਜਿਵੇਂ ਉਹ ਨਾਮ ਦੀ ਜਾਚਨਾ, ਨਾਮ ਦੀ ਬੂੰਦ ਦੀ ਤੜਫ ਲੈ ਕੇ ਅਰਦਾਸ ਕਰਦੇ ਨੇ, ਮਾਲਕ ਸਾਡੇ ਅੰਦਰ ਵੀ ਉਹ ਤੜਫ, ਉਹ ਪ੍ਰੇਮ ਦਾ ਵਿਸ਼ੋਹਾ, ਉਹ ਬਿਰਹਾਂ ਦੀ ਅਗਨ, ਉਹ ਅੰਦਰ ਦੀਆਂ ਕਸ਼ਕਾਂ ਬਖਸ਼ ਦੇਵੋ, ਤਾਂ ਜੋ ਤੇਰੇ ਮਾਰਗ 'ਤੇ ਚੱਲ ਸਕੀਏ। ਅੱਜ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ ਜੀ, ਕਿਰਪਾ ਕਰਕੇ, ਮਿਹਰ ਕਰਕੇ ਬਖਸ਼ ਦਿਆ ਜੇ, ਕਰੋ ਕਿਰਪਾ। ਆਓ ਅੰਤਲੀਆਂ ਪਾਵਨ ਪਵਿੱਤਰ ਤੁਕਾਂ ਦਾ ਪਾਠ ਗੁਰੂ ਸਵਾਰਿਆਂ ਤੋਂ ਸਰਵਣ ਕਰੀਏ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਭਾਤੀ, ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੋ ਲਾਜ ਭਗਾਤੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।